ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਨਦਿਨ ਜਾਂ ਆਪ ਸੱਚੇ ਭਾਵੇ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀਓ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਵੇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ ਸ਼ਤਰ ਚਬਰ ਤਖ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚੰਨ ਕਵਲਾਂ ਵਿਖੇ ਜੁੜ ਬੈਠ ਕੇ ਰੱਬੀ ਬਾਣੀ ਅੰਮ੍ਰਿਤ ਬਾਣੀ ਦੇ ਅਮਿਓ ਸੋਮੇ ਦਾ ਰਸ ਪੀਂਦੇ ਆ। ਇਸ ਵਕਤ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਦਰ ਤੋਂ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਆਏ, ਅੱਜ ਦੇ ਪਾਵਨ ਹੁਕਮ ਦੀ ਸਾਂਝ ਕਰਦੇ ਹਾਂ। ਗੁਰੂ ਚਰਨਾਂ ਵਿੱਚ ਜੁੜ ਬੈਠੇ ਸਮੂਹ ਗੁਰੂ ਸਵਾਰਿਆਂ ਨੂੰ ਦਾਸਰੇ ਵੱਲੋਂ ਹੱਥ ਜੋੜ ਬੜੇ ਅਦਬ ਅਤੇ ਸਤਿਕਾਰ ਸਹਿਤ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਫਤਿਹ ਨਾਲ ਸਾਂਝ ਪਾਵਨ ਲਈ ਅਰਜ ਹੈ ਜੀ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 690 ਅੰਗ 'ਤੇ ਸੁਭਾਈਮਾਨ ਹੈ। ਇਹ ਪਾਵਨ ਸ਼ਬਦ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਹੋਇਆ। ਤਨਾਸਰੀ ਰਾਗ ਦਾ ਸ਼ਬਦ ਹੈ। ਮੇਰੇ ਸਾਹਿਬ ਨੇ ਇਸ ਸ਼ਬਦ ਦੇ 5 ਬੰਦ ਉਚਾਰੇ ਨੇ। ਇੱਕ ਬੰਦ ਵਿੱਚ 6 ਪੰਕਤੀਆਂ ਨੇ, ਕੁੱਲ 30 ਪੰਕਤੀਆਂ ਨੇ ਇਸ ਪਾਵਨ ਅੱਜ ਦੇ ਹੁਕਮ ਦੀਆਂ। ਆਓ ਸਾਹਿਬ ਦੀ ਅਸੀਸ ਪ੍ਰਾਪਤ ਕਰੀਏ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਆਪ ਬਖਸ਼ਿਸ਼ ਕਰਨ ਦਰ ਆਈਆਂ ਸੰਗਤਾਂ ਨੂੰ ਸ਼ਬਦ ਦੀ ਸਾਂਝ ਬਖਸ਼ਿਸ਼ ਕਰਦੇ ਆ। ਇਸ ਪਾਵਨ ਸ਼ਬਦ ਨੂੰ ਪੜ੍ਹਨ, ਵਿਚਾਰਨ ਅਤੇ ਆਪਣੇ ਵਿਚਾਰ ਬਦਲ ਕੇ ਗੁਰੂ ਕੇ ਵਿਚਾਰਾਂ ਵਿੱਚ ਜੀਵਨ ਦਾ ਬਲ ਬਖਸ਼ਿਸ਼ ਕਰਨ ਜੀ। ਆਓ ਪਾਵਨ ਸ਼ਬਦ ਦੀ ਵਿਚਾਰ ਦੇ ਆਰੰਭ ਵਿੱਚ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਤਨਾਸਰੀ ਛੰਤ ਹੈ, ਚੌਥੇ ਮਹਿਲ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਹੈ। ਤਾਲ ਦੇ ਸੰਬੰਧ ਵਿੱਚ ਪਹਿਲੇ ਘਰ ਵਿੱਚ ਗਾਵਨ ਦੀ ਹਿਦਾਇਤ ਹੈ। ਮੰਗਲਾਚਰਨ ਕਰਦੇ ਹਾਂ ਉਸ ਕਰਤੇ ਵਾਹਿਗੁਰੂ ਦੇ ਪਾਵਨ ਸਰੂਪ ਦਾ ਵਰਣਨ ਵੀ ਹੈ ਅਤੇ ਉਸ ਦੀ ਪ੍ਰਾਪਤੀ ਦਾ ਸਾਧਨ ਵੀ ਹੈ। ਇੱਕ ਓਅੰਕਾਰ ਅਕਾਲ ਪੁਰਖ ਦਾ ਨਿਰਗੁਣ ਅਤੇ ਸਰਗੁਣ ਦੋਹਾਂ ਦੇ ਪਾਵਨ ਸਰੂਪ ਦਾ ਮੁਜੱਸਮਾ ਮਿਲਦਾ ਇੱਕ ਓਅੰਕਾਰ ਵਿੱਚੋਂ। ਚੂੰਕਿ ਓਅੰਕਾਰ ਤੋਂ ਮੁਰਾਦ ਤਮਾਮ ਆਕਾਰ ਜਿਸ ਨੇ ਆਪਣੇ ਚੋਂ ਪੈਦਾ ਕੀਤੇ, ਆਪਣੇ ਵਿੱਚ ਟਿਕਾਏ ਅਤੇ ਆਪ ਸਾਰੇ ਆਕਾਰਾਂ ਵਿੱਚ ਵਿਦਮਾਨ ਅਤੇ ਮੌਜੂਦ ਦੇ ਬਾਵਜੂਦ ਉਹ ਇੱਕ ਹੈ ਅਤੇ ਉਸ ਨੂੰ ਜਾਣਨ ਲਈ, ਪਹਿਚਾਨਣ ਲਈ, ਮਿਲਾਪ ਕਰਨ ਲਈ, ਉਸ ਵਿੱਚ ਇੱਕ ਮਿਗਤਾ ਹਾਸਲ ਕਰਨ ਲਈ, ਵਾਹਿਗੁਰੂ ਦਾ ਦਰਸ਼ਨ ਕਰਨ ਲਈ ਸਤਿਗੁਰੂ ਦੀ ਕਿਰਪਾ ਦੀ ਜ਼ਰੂਰਤ ਹੈ। ਮੇਰੇ ਸਾਹਿਬ ਇਸ ਤੋਂ ਅੱਗੇ ਸ਼ਬਦ ਦਾ ਪਾਵਨ ਆਰੰਭ ਕਰਦੇ ਹਾਂ ਜੀ।
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ।
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਅੰਦਰ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਆਰਾਧਨ ਬਣ ਜਾਣ, ਅੰਦਰ ਦੀ ਚੇਤਨਾ ਵਿੱਚ ਵਾਹਿਗੁਰੂ ਦਾ ਧਿਆਵਨਾ ਬਣ ਜਾਣਾ, ਤਾਂ ਜੇ ਵਾਹਿਗੁਰੂ ਆਪ ਕਿਰਪਾ ਕਰਨ, ਕਿਉਂਕਿ ਤੁਮਰੀ ਕਿਰਪਾ ਤੇ ਤੂੰ ਚਿਤ ਆਵੈ। ਇਹ ਸੱਚ ਹੈ, ਜਿਸ ਨੂੰ ਕਿਰਪਾ ਕਰੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ। ਸ਼ਾਇਦ ਮੈਂ ਇੱਕ ਬੇਨਤੀ ਕਰਨ ਲੱਗਾ, ਦੁਨੀਆਂ ਦਾ ਹਰ ਕੰਮ, ਸਰੀਰ ਕਰਕੇ ਕੀਤਾ ਜਾਣ ਵਾਲਾ ਕੰਮ, ਉਹ ਭਾਵੇਂ ਛੋਟੇ ਤੋਂ ਵੱਡਾ ਕੋਈ ਵੀ ਕੰਮ, ਇੱਥੋਂ ਤੱਕ ਕਿ ਅੱਖ ਦੇ ਝਮਕਣ ਦਾ ਵੀ ਕੰਮ, ਅੰਦਰ ਦੇ ਚੱਲਦੇ ਸਾਹ ਦਾ ਵੀ ਕੰਮ, ਕੰਨਾਂ ਨਾਲ ਸੁਣਨ ਦਾ ਤੇ ਰਸਨਾ ਨਾਲ ਪਦਾਰਥਾਂ ਦੇ ਰਸ ਮਾਨਣ ਦਾ ਜੋ ਵੀ ਕੰਮ ਕੀਤਾ ਜਾ ਰਿਹਾ, ਇਹ ਸੱਚ ਹੈ ਵੀ ਉਹ ਵੀ ਰੱਬ ਦੀ ਸ਼ਕਤੀ ਤੋਂ ਬਿਨਾਂ ਨਹੀਂ ਕੀਤਾ ਜਾ ਰਿਹਾ। ਉਸ 'ਤੇ ਵੀ ਰੱਬ ਦੀ ਕਿਰਪਾ ਹੈ। ਜੇ ਤੇਰੀ ਅੰਦਰ ਜੋਤ ਤੇ ਜੋਤ ਅੰਦਰੋਂ ਸ਼ਕਤੀ ਪ੍ਰਦਾਨ ਕਰਦੀ ਹੈ ਤੇ ਸਭ ਕੁਛ ਹੋ ਰਿਹਾ। ਮਾਲਕ, ਜੇ ਤੇਰਾ ਆਰਾਧਨ ਕਰਨਾ ਹੋਵੇ ਤਾਂ ਵੀ ਤੂੰ ਮੇਰੀ ਮੱਤ ਵਿੱਚ ਬੈਠ ਕੇ, ਮੇਰੇ ਚਿੱਤ ਦੀ ਚੇਤਨਾ ਵਿੱਚ ਬੈਠ ਕੇ ਕਿਰਪਾ ਕਰ ਦੇਵੇਂ ਤੇ ਤਾਂ ਤੇਰਾ ਨਾਮ ਧਿਆਇਆ ਜਾ ਸਕਦਾ ਹੈ ਜੀ।
ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਓ।
ਸਤਿਗੁਰ ਮਿਲੈ, ਅਗਰ ਧੰਨ ਗੁਰੂ ਗ੍ਰੰਥ ਸਾਹਿਬ ਮੇਰੇ ਸਤਿਗੁਰੂ ਦਾ ਉਪਦੇਸ਼ ਅੰਦਰ ਸਮਝ ਵਿੱਚ ਆ ਜਾਏ, ਇਹ ਹੈ ਸਤਿਗੁਰੂ ਦਾ ਮਿਲਣ। ਸਤਿਗੁਰੂ ਦੇ ਉਪਦੇਸ਼ ਨਾਲ ਅਗਰ ਜੁੜ ਜਾਈਏ ਤੇ ਹਜ਼ੂਰ ਕਹਿੰਦੇ ਨੇ ਰੱਬ ਦਾ ਪਿਆਰ ਕਰਨਾ ਆ ਜਾਂਦਾ, ਸੁਭਾਏ ਚੰਗਾ ਪਿਆਰ, ਫਿਰ ਅੰਦਰ ਸਹਿਜ ਬਣਦਾ। ਇਹ ਉਹ ਦਰ ਹੈ ਜਿੱਥੇ ਮਨੁੱਖ ਨੂੰ ਪਿਆਰ ਕਰਨ ਦੀ ਜਾਚ ਸਿਖਾਈ ਜਾਂਦੀ ਹੈ। ਇਹ ਉਹ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਹੈ ਜਿੱਥੇ ਮਨੁੱਖ ਨੂੰ ਆਪਾ ਟਿਕਾਉਣ ਦਾ ਰਾਹ ਦੱਸਿਆ ਜਾਂਦਾ। ਇੱਥੇ ਸੁਭਾਏ ਤੇ ਸਹਿਜ ਇਹ ਸਤਿਗੁਰੂ ਦੇ ਮਿਲਣ ਨਾਲ ਹੁੰਦਾ ਤੇ ਜਦੋਂ ਅੰਦਰ ਰੱਬ ਦਾ ਪਿਆਰ ਪੈ ਜਾਂਦਾ ਤੇ ਰੱਬ ਨਾਲ ਅੰਦਰ ਮਨ ਟਿਕ ਜਾਂਦਾ, ਫਿਰ ਗੁਣ ਗਾਈਆ ਜੀ, ਫਿਰ ਵਾਹਿਗੁਰੂ ਦੇ ਗੁਣ ਗਾਉਂਦਾ, ਉਸ ਦੀ ਸਿਫਤ ਕਰਦਾ। ਵਾਹ ਮੇਰੇ ਪਾਤਸ਼ਾਹ, ਗਨੀਬ ਤੇਰੀ ਸਿਫਤ ਸੱਚੇ ਪਾਤਸ਼ਾਹ। ਵਾਹ ਮੇਰੇ ਮਾਲਕ, ਮੈਂ ਤੇਰੇ ਕਿੰਨੇ ਕੁ ਗੁਣ ਗਾਵਾਂ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਅਨੰਤ ਗੁਣਾਂ ਦਾ ਤੂੰ ਮਾਲਕ ਹੈ। ਜੇ ਵਾਹਿਗੁਰੂ ਕਿਰਪਾ ਕਰ ਦੇਣ, ਸਤਿਗੁਰੂ ਦਾ ਮਿਲਣ ਹੋ ਜਾਏ, ਅੰਦਰਲਾ ਆਪਾਂ ਰੱਬ ਦੇ ਪਿਆਰ ਤੇ ਟਿਕਾਓ ਵਿੱਚ ਚਲਾ ਜਾਏ, ਤਾਂ ਉਸਦੇ ਗੁਣ ਗਾਏ ਜਾਂਦੇ ਹਨ ਜੀ।
ਗੁਣ ਗਾਏ ਵਿਗਸੈ ਸਦਾ ਅਨ ਦਿਨ, ਜਾਂ ਆਪ ਸੱਚ ਭਾਵੇ।
ਅਗਰ ਉਸ ਸੱਚੇ ਵਾਹਿਗੁਰੂ ਨੂੰ ਕੋਈ ਪ੍ਰਵਾਨ ਹੋ ਜਾਂਦਾ, ਭਾ ਜਾਂਦਾ, ਚੰਗਾ ਲੱਗਦਾ, ਤੇ ਹਜ਼ੂਰ ਕਹਿੰਦੇ ਨੇ ਫਿਰ ਗੁਣ ਗਾਉਂਦਾ ਤੇ ਅਨ ਦਿਨ ਵਿਗਸਦਾ, ਖਿੜਾਓ ਵਿੱਚ ਆਉਂਦਾ, ਖੁਸ਼ ਹੁੰਦਾ। ਨਾਨਕ ਭਗਤਾਂ ਸਦਾ ਵਿਗਾਸ, ਇਹ ਹੈ ਗੁਣ ਗਾ ਕੇ ਵਿਗਸ ਜਾਣਾ। ਜਿਹੜਾ ਫੁੱਲ ਵਿਗਾਸ ਵਿੱਚ ਚਲਾ ਜਾਂਦਾ ਉਹ ਖੁਸ਼ਬੂ ਵੰਡਦਾ, ਸੋਹਣਾ ਲੱਗਦਾ। ਜਿਹੜਾ ਹਿਰਦਾ ਕਮਲ ਵਿਗਾਸ ਵਿੱਚ ਚਲਾ ਜਾਂਦਾ ਉਸ ਅੰਦਰੋਂ ਵੀ ਧਰਮ ਦੀ ਖੁਸ਼ਬੂ ਪੈਦਾ ਹੁੰਦੀ ਹੈ, ਉਹ ਜੀਵਨ ਵੀ ਸੋਹਣਾ ਲੱਗਦਾ। ਗੁਣ ਗਾਏ ਵਿਗਸੈ ਸਦਾ ਅਣਦਿਨ, ਜਾਂ ਆਪ ਸਾਚੇ ਭਾਵੇ। ਇੰਨਾ ਹਿਰਦਾ ਖੁਸ਼ ਹੋ ਜਾਂਦਾ, ਇਤਨਾ ਹਿਰਦਾ ਪ੍ਰਫੁੱਲਤ ਹੋ ਜਾਂਦਾ ਕਿ ਦਿਨ ਰਾਤ ਵਾਹਿਗੁਰੂ ਦੀ ਅਸੀਸ ਨਾਲ ਆਪਣਾ ਜੀਵਨ ਉਸ ਦੇ ਨਾਮ ਸਿਮਰਨ ਰਾਹੀਂ ਆਨੰਦਿਤ ਬਣਾ ਲੈਂਦਾ ਹੈ ਜੀ।
ਅਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੇ।
ਅੰਦਰ ਨਾਮ ਟਿਕ ਜਾਏ ਤੇ ਹਉਮੈ ਨਹੀਂ ਰਹਿੰਦੀ। ਜਿੱਥੇ ਦੀਪਕ ਜਲ ਜਾਏ ਹਨੇਰਾ ਨਹੀਂ ਰਹਿੰਦਾ। ਇਹ ਗੱਲ ਸੱਚ ਹੈ, ਅਗਰ ਸੂਰਜ ਚੜ੍ਹ ਜਾਏ ਹਨੇਰਾ ਗਾਇਬ ਹੋ ਜਾਂਦਾ। ਮੈਂ ਇੱਕ ਬੇਨਤੀ ਕਰਨ ਲੱਗਾ, ਸੂਰਜ ਚੜ੍ਹਦਾ ਹਨੇਰਾ ਚਲਾ ਜਾਂਦਾ, ਸੂਰਜ ਛਿਪ ਜਾਂਦਾ ਤੇ ਹਨੇਰਾ ਫਿਰ ਹੋ ਜਾਂਦਾ। ਜਿੱਥੇ ਵਾਹਿਗੁਰੂ ਦੇ ਨਾਮ ਸਿਮਰਨ ਤੇ ਗੁਣ ਗਾਵਨ ਦੀ ਗੱਲ ਹੈ ਨਾ, ਉੱਥੇ ਹਜ਼ੂਰ ਕਹਿੰਦੇ ਨੇ ਮਾਇਆ ਤੇ ਰਹਿੰਦੀ ਹੈ, ਪਰ ਮਾਇਆ ਦੀ ਹਉਮੈ ਤੇ ਹੰਕਾਰ ਨਹੀਂ ਰਹਿੰਦਾ। ਇਹ ਨਹੀਂ ਕਹਿੰਦਾ ਮੈਂ ਧਨੀ ਤੇ ਮੇਰਾ ਧਨ, ਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੇ। ਅੰਦਰਲਾ ਆਪਾ ਸਹਿਜ ਵਿੱਚ ਟਿਕਿਆ ਹੋਇਆ ਵਾਹਿਗੁਰੂ ਦੇ ਨਾਮ ਵਿੱਚ ਇੱਕਮਿਕ ਹੋ ਜਾਂਦਾ। ਥੋੜ੍ਹੀ ਗੱਲ ਧਿਆਨ 'ਚ ਰੱਖਿਓ, ਪਹਿਲਾਂ ਸੁਰਤ ਧਨ ਵਿੱਚ ਇੱਕਮਿਕ ਹੋਈ, ਪਹਿਲਾਂ ਸੁਰਤ ਆਪਣੀ ਹਉਮੈ ਦੇ ਬੋਲਣ ਵਿੱਚ ਰਹਿੰਦੀ ਵੀ ਮੈਂ ਇੰਨਾ ਵੱਡਾ, ਮੇਰੇ ਕੋਲ ਇਹ ਕੁਝ। ਹੁਣ ਕਹਿੰਦਾ ਵੀ ਨਹੀਂ ਕਰਤਾ, ਇਹ ਜੋ ਕੁਛ ਹੈ ਇਹ ਤੇਰਾ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੇ। ਆਪਣਾ ਆਪਾ ਟਿਕਿਆ ਹੋਇਆ ਨਾਮ ਵਿੱਚ ਸਮਾ ਜਾਂਦਾ ਹੈ ਜੀ।
ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈਆ।
ਮਾਇਆ ਕੋਲ ਏ ਧਨ ਸੰਪਦਾ ਦਾ ਮਾਲਕ ਏ, ਪਰ ਅੰਦਰੋਂ ਇਹ ਜਾਣਦਾ ਵੀ ਉਹ ਆਪ ਕਰਦਾ, ਜੋ ਕਰਦਾ ਉਹ ਹੁੰਦਾ। ਆਪ ਦੇ ਦਿੰਦਾ ਤੇ ਪਾ ਲਈਦਾ, ਜੇ ਆਪ ਨਾ ਦੇਵੇ ਤੇ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮਾਲਕ ਤੇਰੇ ਦਿੱਤੇ ਨੂੰ ਮੈਂ ਤੇਰੀ ਕਿਰਪਾ ਜਾਣਾ। ਮਾਲਕ ਤੂੰ ਦਿੱਤਾ ਤਾਂ ਮੇਰੇ ਪਾਸ, ਜੇ ਤੂੰ ਕਰ ਰਿਹਾ ਹੈ ਤੇ ਹੋ ਰਿਹਾ, ਵਰਨਾ ਤੇਰੇ ਦਿੱਤੇ ਬਿਨਾਂ ਤੇ ਕੁਝ ਪਾਇਆ ਨਹੀਂ ਜਾ ਸਕਦਾ। ਇਸ ਕਰਕੇ ਉਸ ਕਰਤੇ ਨੂੰ ਆਪਣੇ ਚੇਤੇ ਵਿੱਚ ਰੱਖਦਾ ਹੈ ਜੀ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
ਹਜ਼ੂਰ ਆਰੰਭਕ ਪੰਕਤੀ ਨੂੰ ਮੁੜ ਦਰਸਾਉਂਦਿਆਂ ਇਹ ਗੱਲ ਪੱਕੀ ਕਰਾਉਂਦੇ ਨੇ, ਜੇ ਵਾਹਿਗੁਰੂ ਕਿਰਪਾ ਕਰਨ ਤਾਂ ਨਾਮ ਅੰਦਰਲੀ ਚੇਤਨਾ ਵਿੱਚ ਧਿਆਇਆ ਜਾਂਦਾ। ਰਸਨਾ ਦਾ ਬੋਲਣਾ ਕੁਝ ਹੋਰ ਏ, ਪਰ ਹਿਰਦੇ ਦਾ ਧਿਆਉਣਾ ਉਹ ਕੁਝ ਹੋਰ ਏ। ਉਹ ਦਿਲ ਵਿੱਚ ਵਸਿਆ, ਜਿੱਧਰ ਖਿਆਲ ਉੱਠਦਾ ਉੱਧਰ ਨਾਮ ਦੀ ਗੱਲ ਏ, ਜਿੱਧਰ ਅੰਦਰੋਂ ਧਿਆਨ ਜਾਂਦਾ ਉੱਧਰੋਂ ਕਰਤੇ ਦੀ ਗੱਲ ਏ। ਇਹ ਤਾਂ ਅਵਸਥਾ ਬਣਦੀ ਹੈ ਜੇ ਵਾਹਿਗੁਰੂ ਜੀ ਆਪ ਕਿਰਪਾ ਕਰਨ। ਇੱਥੋਂ ਇੱਕ ਬੰਦ ਦੀ ਸੰਪੂਰਨਤਾ ਹੋਈ ਜੀ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰਾ ਜੀਓ।
ਪੂਰੇ ਸਤਿਗੁਰੂ ਦੇ ਰਾਹੀਂ ਅੰਦਰ ਸੱਚਾ ਪਿਆਰ ਵਾਹਿਗੁਰੂ ਨਾਲ ਪੈ ਗਿਆ। ਮੈਂ ਬੇਨਤੀ ਕਰਾਂਗਾ, ਕੁਝ ਲੋਕ ਲੋੜ ਪੈ ਜਾਏ ਤੇ ਰੱਬ ਨੂੰ ਚੇਤੇ ਕਰਦੇ ਨੇ, ਕਬੀਰ ਕਾਮ ਪਰੇ ਹਰ ਸਿਮਰੀਐ। ਕੁਝ ਲੋਕ ਉਹ ਨੇ ਜਦੋਂ ਲੋੜ ਹੈ ਤੇ ਉਸ ਸਮੇਂ ਸਿਮਰਨ ਕਰਨਾ, ਅਰਦਾਸ ਕਰਨੀ, ਰੱਬ ਦਾ ਪਿਆਰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ। ਪਰ ਇੱਕ ਹੈ ਸੱਚਾ ਪਿਆਰ, ਉਹ ਹਰ ਵੇਲੇ ਹੀ ਵਾਹਿਗੁਰੂ ਵਿੱਚ ਅੰਦਰੋਂ ਧਰ ਕੇ ਇਤਨਾ ਸਨੇਹ ਕਰਦਾ ਤੇ ਇਹ ਜਾਣਦਾ ਕਿ ਵਾਹਿਗੁਰੂ ਤੇਰੇ ਕਰਕੇ ਹੀ ਮੇਰੀ ਜਿੰਦ ਜਾਨ ਹੈ। ਜੇ ਤੇਰੇ ਅੰਦਰ ਹਿਰਦੇ ਦੇ ਇੱਕ ਇੱਕ ਸਵਾਸ ਦੇ ਚੱਲਣ ਦੀ ਕਿਰਿਆ ਵੱਲ ਝਾਤ ਮਾਰਾਂ ਤੇ ਆਪ ਬਖਸ਼ਿਸ਼ ਕਰਦੇ ਹੋ ਤੇ ਜਿੰਦਾ ਹਾਂ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਹੈ। ਇਸ ਢੰਗ ਨਾਲ ਉਸ ਸੱਚੇ ਨਾਲ ਸੱਚਾ ਪਿਆਰ ਪਾ ਲਿਆ, ਪੂਰੇ ਸਤਿਗੁਰੂ ਦੀ
ਕਿਰਪਾ ਦੇ ਰਾਹੀਂ ਜੀ
ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ
ਹਾਂ ਤਿਸ ਸੇਵੀ ਦਿਨ ਰਾਤ ਮੈਂ ਦਿਨ ਰਾਤ ਉਸ ਦਾ ਅੰਦਰ ਦੀ ਚੇਤਨਾ ਵਿੱਚ ਐਸਾ ਆਰਾਧਨ ਤੇ ਸਿਮਰਨ ਕਰਾਂ ਵੀ ਮੈਨੂੰ ਕਦੇ ਨਾ ਵਿਸਰੇ ਉਹ ਭੁੱਲੇ ਨਾ ਕਿਉਂਕਿ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਹਰ ਵੇਲੇ ਰੱਬ ਨੂੰ ਚੇਤੇ ਕਰਦਿਆਂ ਦਿਨ ਰਾਤ ਉਸ ਨੂੰ ਮੈਂ ਸਿਮਰਦਾ ਹਾਂ ਉਹ ਕਦੇ ਵੀ ਮੈਨੂੰ ਭੁੱਲਦਾ ਨਹੀਂ ਹੈ ਜੀ
ਕਦੇ ਨਾ ਵਿਸਾਰੀ ਆਨੰਦਿਨ ਸੰਭਾਰੀ ਜਾਂ ਨਾਮ ਲਈ ਤਾਂ ਜੀਵਾਂ
ਕਦੇ ਨਾ ਵਿਸਾਰੀ ਭੁੱਲੀ ਨਾ ਉਸ ਨੂੰ ਮੈਂ ਬੇਨਤੀ ਕਰਦੇ ਹਾਂ ਮਨੁੱਖ ਨੂੰ ਦੁਨੀਆਂ ਨਹੀਂ ਭੁੱਲਦੀ ਪਰ ਗੁਰੂ ਕੇ ਸਿੱਖ ਨੂੰ ਕਦੀ ਰੱਬ ਨਹੀਂ ਭੁੱਲਦਾ ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਅਣ ਦਿਨ ਸੰਭਾਲੀ ਦਿਨ ਰਾਤ ਉਸ ਨੂੰ ਸੰਭਾਲੀ ਜੇ ਨਾਮ ਲਵਾਂ ਤਾਂ ਜੀਵਾਂ ਵਰਨਾ ਕਾਹਦਾ ਜੀਵਨ ਹੈ ਜੀਵਨ ਤੋਂ ਗਨੀਆਂ ਹਰ ਪੇਖਾਂ ਇੱਕ ਹੈ ਸਰੀਰਕ ਜੀਵਨ ਮੇਰੇ ਸਾਹਿਬ ਕਹਿੰਦੇ ਨੇ ਸਰੀਰਕ ਜੀਵਨ ਵੀ ਹੇ ਮਾਲਕ ਤੇਰੀ ਕਿਰਪਾ ਨਾਲ ਹੈ ਤੇ ਆਤਮਕ ਜੀਵਨ ਵੀ ਜੇ ਤੇਰਾ ਚੇਤਾ ਕਰਾਂ ਤਾਂ ਹੈ ਤੇ ਮੈਂ ਉਸ ਵਾਹਿਗੁਰੂ ਨੂੰ ਕਦੀ ਵੀ ਭੁਲਾਵਾਂ ਨਾ ਜੀ
ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਗੁਰਮੁਖ ਅੰਮ੍ਰਿਤ ਪੀਵਾ
ਸ਼ਰਵਣੀ ਸੁਣੀ ਕੰਨਾਂ ਨਾਲ ਉਸ ਦੀ ਮਹਿਮਾ ਸੁਣੀ ਕੰਨਾਂ ਨਾਲ ਉਸ ਦੀ ਬਾਣੀ ਸੁਣੀ ਕੰਨਾਂ ਨਾਲ ਘੱਟ ਘੱਟ ਵਿੱਚੋਂ ਉੱਠਦੀ ਸਭੈ ਘੱਟ ਰਾਮ ਬੋਲੈ ਰਾਮਾ ਬੋਲੈ ਦੀ ਧੁਨ ਸੁਣੀ ਤਾਂ ਇਹ ਮਨ ਤ੍ਰਿਪਤ ਹੋ ਜਾਏ ਇਹ ਗੱਲ ਸੱਚ ਹੈ ਦੁਨੀਆਂ ਦੀਆਂ ਗੱਲਾਂ ਸੁਣ ਕੇ ਧਨ ਦੀਆਂ ਗੱਲਾਂ ਸੁਣ ਕੇ ਸੰਸਾਰ ਦਾ ਰੂਪ ਵੇਖ ਕੇ ਅੰਦਰ ਲੱਗੀ ਭੁੱਖ ਜਦੋਂ ਮੈਂ ਤੇਰਾ ਨਾਮ ਸੁਣਿਆ ਤੇ ਤੇਰੇ ਗੁਣ ਗਾਉਣ ਵਾਲੀ ਗੱਲ ਕੰਨਾਂ ਵਿੱਚ ਪਈ ਤੇ ਮੇਰਾ ਮਨ ਤ੍ਰਿਪਤ ਹੋ ਗਿਆ ਰੱਜ ਗਿਆ ਫਿਰ ਗੁਰਮੁਖ ਅੰਮ੍ਰਿਤ ਪੀਵਾਂ ਗੁਰੂ ਵੱਲ ਮੁੱਖ ਕਰਕੇ ਗੁਰੂ ਦੁਆਰਾ ਮੈਂ ਫਿਰ ਅੰਮ੍ਰਿਤ ਪੀਣ ਲੱਗ ਪਿਆ ਥੋੜ੍ਹੀ ਜਿਹੀ ਗੱਲ ਧਿਆਨ 'ਚ ਰੱਖਿਓ ਗੁਰੂ ਕੇ ਸਿੱਖ ਨੇ ਅੰਮ੍ਰਿਤ ਵੇਲੇ ਜਾਗ ਕੇ ਬਾਣੀ ਪੜ੍ਹ ਕੇ ਵੀ ਅੰਮ੍ਰਿਤ ਪੀਤਾ ਗੁਰੂ ਕੇ ਸਿੱਖ ਨੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਕੇ ਵੀ ਨਾਮ ਅੰਮ੍ਰਿਤ ਪੀ ਪਾਉਣਾ ਹੈ ਖੰਡੇ ਬਾਟੇ ਦੀ ਅੰਮ੍ਰਿਤ ਪੌਹਲ ਪ੍ਰਾਪਤ ਕਰਕੇ ਵੀ ਅੰਮ੍ਰਿਤ ਛਕਿਆ ਇਹ ਗੱਲ ਸੱਚ ਹੈ ਅੰਦਰ ਦੀ ਚੇਤਨਾ ਵਿੱਚ ਹਰ ਨਜ਼ਰ ਵਿੱਚੋਂ ਉਸ ਵਾਹਿਗੁਰੂ ਦਾ ਰੂਪ ਵੇਖ ਕੇ ਅੱਖਾਂ ਨੇ ਵੀ ਅੰਮ੍ਰਿਤ ਪੀਤਾ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਉਸ ਢੰਗ ਨਾਲ ਗੁਰੂ ਮੁਖ ਦੁਆਰਾ ਅੰਮ੍ਰਿਤ ਪੀ ਕੇ ਨਾਮ ਅੰਮ੍ਰਿਤ ਪੀ ਕੇ ਮੈਂ ਆਪਣੇ ਆਪ ਨੂੰ ਤ੍ਰਿਪਤ ਕਰ ਲਿਆ ਰੱਜ ਗਿਆ ਹੁਣ ਹੋਰ ਸਾਰੀ ਭੁੱਖ ਮੁੱਕ ਗਈ ਜੀ
ਨਦਰ ਕਰੇ ਤਾਂ ਸਤਿਗੁਰ ਮੇਲੇ ਅੰਨ ਦਿਨ ਵਿਵੇਕ ਬੁੱਧ ਵਿਚਰ
ਰੱਬ ਦੀ ਕਿਰਪਾ ਹੋਵੇ ਤੇ ਸਤਿਗੁਰੂ ਦਾ ਮਿਲਾਪ ਹੁੰਦਾ ਸਤਿਗੁਰੂ ਦਾ ਮਿਲਾਪ ਹੋ ਜਾਏ ਤੇ ਫਿਰ ਅਣ ਦਿਨ ਵਿਵੇਕੀ ਮਤ ਵਿੱਚ ਜੀਵਨ ਬਤੀਤ ਕਰਦਾ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ ਮਾਲਕ ਰਹਿਮਤ ਕਰਨਾ ਵਿਵੇਕੀ ਮਤ ਦੇ ਦੇਣਾ ਧਿਆਨ 'ਚ ਰੱਖਿਓ ਇੱਕ ਹੈ ਮਤ ਇੱਕ ਹੈ ਕੁਮਤ ਇੱਕ ਹੈ ਵਿਵੇਕੀ ਮਤ ਇੱਕ ਮਤ ਨਾਲ ਦੁਨੀਆਂ ਵਿੱਚ ਸਕੁਸ਼ਲ ਹੋ ਕੇ ਜ਼ਿੰਦਗੀ ਬਤੀਤ ਕਰਦਾ ਵਧੀਆ ਕੰਮ ਕਰਦਾ ਧਨ ਕਮਾ ਲੈਂਦਾ ਯਥਾ ਯੋਗ ਸੰਸਾਰ ਦਾ ਆਪਸੀ ਸੰਬੰਧ ਬਣਾਈ ਰੱਖਦਾ ਇੱਕ ਹੈ ਕੁਮਤ ਹਰ ਕੰਮ ਹੀ ਗਲਤ ਕਰਨਾ ਔਗਣਾਂ ਨਾਲ ਵਾਹ ਦਿਨ ਰਾਤ ਲੜਾਈ ਝਗੜਾ ਕਲੇਸ਼ ਇਹ ਕਹਿ ਲਈਏ ਉਹ ਸੰਗਤ ਦੇ ਵਾਤਾਵਰਨ ਵਿੱਚ ਜੀਣ ਵਾਲਾ ਗੁਰੂ ਨੂੰ ਭੁੱਲ ਕੇ ਔਗਣ ਤੇ ਵਿਕਾਰਾਂ ਵੱਲ ਚੱਲਣ ਵਾਲਾ ਦਿਨ ਰਾਤ ਕੁਮਤ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ। ਇੱਕ ਹੈ ਵਿਵੇਕੀ ਬੁੱਧ, ਉਹ ਵਿਵੇਕੀ ਬੁੱਧ ਹੈ, ਅਨ ਦਿਨ ਵਿਵੇਕ ਬੁੱਧ ਵਿਚਰੈ ਬੋਲੇ ਭਲੇ ਦੀ ਪਹਿਚਾਨ ਕਰਨੀ। ਵਿਵੇਕ ਦੇ ਦੋ ਪੜਾਅ ਨੇ, ਮੈਂ ਬੇਨਤੀ ਕਰਨ ਲੱਗਾ ਜਰਾ ਧਿਆਨ ਚ ਰੱਖਿਓ। ਵਿਵੇਕ ਦਾ ਪਹਿਲਾ ਪੜਾਅ, ਪਹਿਲਾ ਕਦਮ ਇਹ ਜਾਣਨਾ ਵੀ ਝੂਠ ਕੀ ਹੈ ਤੇ ਸੱਚ ਕੀ ਹੈ, ਮੇਰਾ ਕੀ ਹੈ ਤੇ ਬੇਗਾਨਾ ਕੀ ਹੈ, ਰਹਿ ਜਾਣ ਵਾਲਾ ਕੀ ਹੈ ਤੇ ਨਾਲ ਜਾਣ ਵਾਲਾ ਕੀ ਹੈ, ਭਲੇ ਬੁਰੇ ਦੀ ਸੱਚ ਝੂਠ ਦੀ ਪਹਿਚਾਨ ਕਰ ਲੈਣੀ। ਇਸ ਨੂੰ ਕਹਿੰਦੇ ਨੇ ਵਿਵੇਕੀ ਮਤ ਦਾ ਪਹਿਲਾ ਪੜਾਅ ਤੇ ਵਿਵੇਕ ਦਾ ਅੰਤਮ ਪੜਾਅ ਹੈ ਕਬੀਰ ਰਾਮੈ ਰਾਮ ਕਹੋ ਕਹਿਦੇ ਮਾਹੇ ਵਿਵੇਕ, ਏਕ ਅਨੇਕੈ ਮਿਲ ਗਿਆ ਏਕ ਸਮਾਨਾ ਏਕ ਬਿਬ। ਬਿਬ ਮੈਨੇ ਦੋ, ਬਿਬ ਵਿਚਾਰ ਕਛ ਨਾ ਹੈ, ਬਿਬ ਏਕ ਜਿਹੜਾ ਕਹਿੰਦਾ ਸੀ ਇਹ ਹੋਰ ਹੈ ਇਹ ਹੋਰ ਹੈ, ਜਿਹੜੀ ਦੁਬਧਾ ਸੀ ਮੈਂ ਤੇ ਤੂੰ ਰੱਬ ਹੋਰ ਤੇ ਜੀਵ ਹੋਰ, ਉਹ ਜਿਹੜੀ ਅੰਦਰ ਐਸੀ ਦੁਬਧਾ ਵਾਲੀ ਗੱਲ ਸੀ ਦੋ ਬਣਾਈ ਬੈਠਾ ਸੀ, ਉਹ ਗੁਰੂ ਆਖਿਆ ਵੀ ਨਹੀਂ ਤੂੰ ਵਿਚਾਰ ਕਰਕੇ ਦੇਖ ਵੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਹੁਣ ਰਾਮ ਰਾਮ ਕਹਿੰਦਿਆਂ ਕਹਿੰਦਿਆਂ ਉਸ ਵਿੱਚ ਰਮ ਜਾਣਾ, ਇਹ ਵਿਵੇਕ ਦਾ ਹੋ ਗਿਆ ਅੰਤਮ ਪੜਾ। ਇਸ ਢੰਗ ਨਾਲ ਹਜ਼ੂਰ ਕਹਿੰਦੇ ਨੇ ਅਨ ਦਿਨ ਵਿਵੇਕ ਬੁੱਧ ਵਿਚਰੈ, ਅਨ ਦਿਨ ਹਰ ਵੇਲੇ ਵਿਵੇਕੀ ਮਤ ਨਾਲ ਵਿਚਰਦਾ। ਥੋੜ੍ਹੀ ਜਿਹੀ ਬੇਨਤੀ ਕਰਦੇ ਹਾਂ, ਅਗਰ ਅੰਦਰ ਵਿਵੇਕੀ ਮਤ ਹੋਵੇਗੀ ਤੇ ਜਿਹਦੇ ਸਾਡੇ ਪੰਜ ਗਿਆਨ ਇੰਦਰੀਏ ਆ ਨਾ, ਅੱਖਾਂ ਜਾਂਦੀਆਂ ਰੂਪ ਵੱਲ ਤੇ ਵਿਵੇਕੀ ਮਤ ਆਖੇਗੀ ਵੀ ਨਹੀਂ ਇੱਧਰ ਨਹੀਂ ਜਾਣ, ਕੰਨ ਦੁਨੀਆਂ ਦੇ ਗੰਦੇ ਬੋਲ ਸੁਣਨ ਦੇ ਇੱਛੁਕ ਹੋਣਗੇ, ਪਰ ਵਿਵੇਕੀ ਮਤ ਆਖੇਗੀ ਵੀ ਨਹੀਂ ਮੇਰੇ ਮੋਹਨ ਸ਼ਰਵਣੀਏ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਅਗਰ ਵਿਵੇਕੀ ਮਤ ਹੈ ਕਮਜ਼ੋਰ ਤੇ ਹਜ਼ੂਰ ਕਹਿੰਦੇ ਨੇ ਪੰਜ ਗਿਆਨ ਇੰਦਰੀਏ ਹੋ ਜਾਂਦੇ ਤਾਕਤਵਰ, ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਾਹੀਂ, ਬਸ ਗੁਰੂ ਦੀ ਸੰਗਤ ਕਰਦਾ ਗਿਆ ਵਿਵੇਕੀ ਮਤ ਹੋ ਗਈ ਪੱਕੀ, ਹੁਣ ਕਦੀ ਵੀ ਗਲਤੀ ਨਹੀਂ ਕਰਦਾ ਤੇ ਕਦੀ ਵੀ ਰੱਬ ਨੂੰ ਹੋਰ ਤੇ ਆਪਣੀ ਮੈਂ ਨੂੰ ਹੋਰ ਨਹੀਂ ਬਣਾਉਂਦਾ। ਬਸ ਇਸ ਢੰਗ ਨਾਲ ਸਤਿਗੁਰੂ ਦੀ ਸੰਗਤ ਕਰਦਿਆਂ ਅਨ ਦਿਨ ਵਿਵੇਕ ਬੁੱਧ ਵਿਚਰੈ, ਉਹ ਜਾਣਦਾ ਇਹ ਸਰੀਰ ਮਿਲਿਆ ਹੈ ਰੱਬ ਵੱਲੋਂ। ਧਿਆਨ ਚ ਰੱਖਿਓ, ਧੰਨ ਗੁਰੂ ਰਾਮਦਾਸ ਪਾਤਸ਼ਾਹ ਵਿਵੇਕੀ ਮਤ ਦਾ ਇੱਕ ਹੋਰ ਥਾਵੇਂ ਬੜਾ ਸੁੰਦਰ ਵਿਵਰਣ ਦਿੰਦੇ ਨੇ, ਕਹਿੰਦੇ ਨੇ ਉਹ ਇਸ ਸਰੀਰ ਨੂੰ ਖਾਣ ਪੀਣ ਨਾਲ ਐਸ਼ੋ ਇਸ਼ਰਤ ਨਾਲ ਨਸ਼ਿਆਂ ਨਾਲ ਤੇ ਔਗਣ ਵਿਕਾਰਾਂ ਨਾਲ ਨਹੀਂ ਜੋੜਦਾ, ਉਹ ਜਾਣਦਾ ਰੱਬ ਵੱਲੋਂ ਮਿਲਿਆ ਕੱਪੜਾ, ਮੈਂ ਰੱਬ ਵੱਲੋਂ ਮਿਲੇ ਕੱਪੜੇ ਨੂੰ ਖੂਬਸੂਰਤ ਬਣਾਉਣਾ, ਇਸ ਨੂੰ ਲੀਰੋ ਲੀਰ ਨਹੀਂ ਕਰਨਾ, ਇਸ ਨੂੰ ਮੈਂ ਖੰਡਿਤ ਨਹੀਂ ਕਰਨਾ, ਇਸ ਸਰੀਰ ਦੇ ਕੱਪੜੇ ਨੂੰ ਗੰਦਾ ਨਹੀਂ ਕਰਨਾ, ਮੈਂ ਇੱਕ ਦਿਨ ਰੱਬ ਦੇ ਘਰ ਵਾਪਸ ਜਾਣਾ, ਉੱਥੇ ਕਿਹੜਾ ਮੂੰਹ ਲੈ ਕੇ ਜਾਵਾਂਗਾ ਵੀ ਰੱਬ ਵੱਲੋਂ ਤੈਨੂੰ ਇਤਨਾ ਸੁੰਦਰ ਸਰੀਰ ਤੇ ਸ਼ਕਤੀ ਦੇ ਕੇ ਸੰਸਾਰ ਤੇ ਭੇਜਿਆ, ਵਾਪਸ ਕੀ ਆਇਆ ਲੈ ਕੇ। ਇਸ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਵਿਵੇਕੀ ਮਤ ਨਾਲ ਜੀਣ ਵਾਲਾ ਹਾਰ ਚੋਲੀ ਦੇਹ ਸਵਾਰੀ, ਰੱਬ ਵੱਲੋਂ ਮਿਲੀ ਹੈ ਸਰੀਰ ਦੀ ਚੋਲੀ, ਇਸ ਦੇਹ ਨੂੰ ਸਵਾਰ ਲਿਆ, ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ, ਇਸ ਨੂੰ ਭਗਤੀ ਕਰ ਕਰਕੇ ਕੱਢਿਆ, ਜਿਵੇਂ ਕੱਪੜਾ ਭਾਵੇਂ ਪਿਓਰ ਦਾ ਹੋਵੇ ਪਰ ਉਹ ਇਤਨਾ ਮਹਿੰਗਾ ਨਹੀਂ ਹੁੰਦਾ ਜਿਤਨਾ ਕਿ ਉਸ ਨੂੰ ਕੱਢਣ ਤੋਂ ਬਾਅਦ ਕਢਾਈ ਦੇ ਰਾਹੀਂ ਉਸ ਦਾ ਮੁੱਲ ਮਹਿੰਗਾ ਹੋ ਜਾਂਦਾ। ਮੇਰੇ ਸਾਹਿਬ ਕਹਿੰਦੇ ਨੇ ਭਾਵੇਂ ਤੇਰਾ ਸਰੀਰ 84 ਲੱਖ ਜੂਨ ਤੋਂ ਸਿਰਮੋਰ ਹੈ ਪਰ ਜਦ ਤੱਕ ਇਸ ਦੇ ਨਾਮ ਭਗਤੀ ਤੇ ਸਿਮਰਨ ਦੀ ਕਢਾਈ ਨਹੀਂ ਕੱਢਦਾ ਤਦ ਤੱਕ ਹੋ ਸਕਦਾ ਵੀ ਮਨੁੱਖਾ ਤਨ ਹੋ ਕੇ ਵੀ ਤੂੰ ਗੰਦੇ ਤੋਂ ਗੰਦਾ ਹੋਵੇਂ, ਹੋ ਸਕਦਾ ਔਗਣ ਵਿਕਾਰ ਤੇ ਭੈੜੇ ਕਦਮ ਉਠਾਉਣ ਵਾਲਾ ਉਹ ਸਰੀਰ ਬਦਤਰ ਹੋ ਜਾਏ। ਇਸ ਕਰਕੇ ਹਰ ਚੋਲੀ ਦੇ ਸਵਾਰੀ ਤੱਡ ਪੈਦੀ ਭਗਤ ਕਰ, ਹਰ ਪਾਠ ਲਗਾ ਅਧਿਕਾਈ ਬਹੁ ਬਹੁ ਵਿਦ ਭਾਂਤ ਕਰ, ਕੋਈ ਬੂਝੈ ਬੂਝਣ ਹਾਰਾ ਅੰਤਰ ਵਿਵੇਕ ਕਰ, ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ, ਰੱਬ ਰਹਿਮਤ ਕਰੇ ਤੈਨੂੰ ਵਿਵੇਕੀ ਮਤ ਦੇਵੇ ਤੇ ਪਤਾ ਚੱਲੇ ਇਸ ਸਰੀਰ ਨੂੰ ਮੈਂ ਕਿਵੇਂ ਸੰਭਾਲਣਾ, ਮੈਂ ਅਕੇਲਾ ਪਾਣੀ ਨਾਲ ਨਹਾ ਕੇ ਵਧੀਆ ਕੱਪੜੇ ਪਾ ਕੇ ਹੀ ਇਸ ਸਰੀਰ ਨੂੰ ਨਹੀਂ ਸੰਭਾਲਣਾ, ਬਲਕਿ ਇਸ਼ਨਾਨ ਕਰਕੇ ਵਧੀਆ ਕੱਪੜੇ ਪਾ ਕੇ ਅੰਦਰ ਦੀ ਮੱਤ ਦੇ ਰਾਹੀਂ ਵਾਹਿਗੁਰੂ ਦਾ ਸਿਮਰਨ ਕਰਕੇ ਧਰਮ ਤੇ ਅਧਰਮ ਦੀ ਵਿਚਾਰ ਕਰਨੀ ਹੈ, ਅਧਰਮ ਵੱਲੋਂ ਮੂੰਹ ਮੋੜਨਾ ਤੇ ਧਰਮ ਵੱਲ ਕਦਮ ਉਠਾਉਣੇ, ਝੂਠ ਵੱਲੋਂ ਨਾਤਾ ਤੋੜਨਾ ਤੇ ਸੱਚ ਨਾਲ ਨਾਤਾ ਜੋੜਨਾ, ਇਹ ਵਿਵੇਕੀ ਮੱਤ ਦਾ ਕੰਮ ਹੈ। ਤੋ ਮੇਰੇ ਸਾਹਿਬ ਕਹਿੰਦੇ ਨੇ, ਐਸਾ ਗੁਰੂ ਕਾ ਸਿੱਖ ਅੰਨ ਦਿਨ ਵਿਵੇਕ ਬੁੱਧ ਵਿਚਰੈ, ਦਿਨ ਰਾਤ ਵਿਵੇਕੀ ਮੱਤ ਦੇ ਨਾਲ ਆਪਣੇ ਜੀਵਨ ਨੂੰ ਚਲਾਉਂਦਾ ਹੈ ਜੀ।
ਅੰਦਰ ਸੱਚਾ ਨੇ ਹੋ ਪੂਰੇ ਸਤਿਗੁਰ,
ਅੰਦਰ ਸੱਚੇ ਨਾਲ ਪਿਆਰ ਹੈ, ਪੂਰੇ ਸਤਿਗੁਰੂ ਦੇ ਰਾਹੀਂ ਪਤਾ ਚੱਲ ਗਿਆ ਵੀ ਝੂਠਿਆਂ ਨਾਲ ਝੂਠਾ ਪਿਆਰ ਨਹੀਂ ਪਾਉਣਾ, ਉਸ ਸੱਚੇ ਨਾਲ ਸੱਚਾ ਪਿਆਰ ਪਾਉਣਾ। ਸੱਚੇ ਪਿਆਰ ਦੇ ਅਰਥ ਹੀ ਇਹ ਨੇ, ਭਾਵੇਂ ਬੰਦ ਬੰਦ ਕੱਟਿਆ ਜਾਏ ਪਰ ਰੱਬ ਦਾ ਪਿਆਰ ਨਹੀਂ ਕੱਟਿਆ ਜਾ ਸਕਦਾ, ਖੋਪਰੀ ਲੈ ਜਾਏ ਪਰ ਰੱਬ ਦੇ ਪਿਆਰ ਨੂੰ ਕੋਈ ਨਹੀਂ ਲਾ ਸਕਦਾ। ਮੈਂ ਦੁੱਖ ਵਿੱਚ ਰਹਾਂ ਤਦ ਵੀ ਤੇਰਾ ਆਰਾਧਨ ਕਰਕੇ ਤੇਰਾ ਪਿਆਰ ਨਹੀਂ ਤੋੜ ਸਕਦਾ, ਮੈਂ ਭੁੱਖ ਵਿੱਚ ਰਹਾਂ ਤਦ ਵੀ ਤੇਰੇ ਪਿਆਰ ਵਿੱਚ ਰੱਤੀ ਭਰ ਤਰੇੜ ਨਹੀਂ ਆਉਣ ਦੇ ਸਕਦਾ। ਸੰਸਾਰ ਦਾ ਕੈਸਾ ਵਾਤਾਵਰਣ ਵੀ ਮਿਲੇ, ਗੁਰੂ ਆਖਿਆ ਸੱਚੇ ਨਾਲ ਸੱਚਾ ਪਿਆਰ ਪਾਇਆ ਹੈ, ਤੂੰ ਉਸ ਪਿਆਰ ਵਿੱਚ ਹੀ ਜੀਵਨ ਬਤੀਤ ਕਰਨਾ ਹੈ ਜੀ।
ਸਤ ਸੰਗਤ ਮਿਲੇ ਵੱਧ ਭਾਗ, ਤਾਂ ਹਰ ਰਸ ਆਵੇ ਜੀਓ।
ਵਡਭਾਗੀ ਨੂੰ ਸਤਸੰਗਤ ਮਿਲੇ, ਵਡਭਾਗ ਇੱਥੇ ਗੱਗੇ ਨੂੰ ਹੈ ਸਿਹਾਰੀ, ਵਡਭਾਗੀ ਅਗਰ ਵੱਡਿਆਂ ਭਾਗਾਂ ਵਾਲੇ ਨੂੰ ਚੂਕੇ ਬਿਨ ਭਾਗਾਂ ਸਤਸੰਗ ਨਾ ਲੱਭੈ, ਜਿੰਨੇ ਆਪ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ, ਸਤਸੰਗਤ ਵਿੱਚ ਜੁੜ ਬੈਠੇ ਹੋ, ਇਹ ਗੱਲ ਜਾਣਨਾ ਸਾਡੇ ਵੱਡੇ ਭਾਗ, ਸਾਡੀ ਚੰਗੀ ਕਿਸਮਤ, ਅਸੀਂ ਸਤਸੰਗਤ ਵਿੱਚ ਬੈਠੇ ਹਾਂ। ਤੇ ਜਦੋਂ ਸਤਸੰਗਤ ਵਿੱਚ ਬੈਠੀਏ ਤਾਂ ਹਜ਼ੂਰ ਕਹਿੰਦੇ ਨੇ ਵਡਭਾਗੇ ਨੂੰ ਫਿਰ ਹਰੀ ਰਸ ਆਉਂਦਾ, ਤਾਂ ਹਰ ਰਸ ਆਵੇ ਜੀਓ। ਰੋਜ਼ ਸਤਸੰਗਤ ਕਰਦੇ ਜਾਣਾ, ਅੰਦਰ ਦੀ ਸੁਰਤ ਵਿੱਚ ਦੁਨੀਆਂ ਦੇ ਰਸ ਕੋ ਰਸ ਜਾਪਣਗੇ, ਸੁਰਤ ਨਾਮ ਰਸ ਲੈਣ ਦੇ ਕਾਬਲ ਬਣੇਗੀ। ਧਿਆਨ 'ਚ ਰੱਖਿਓ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ, ਇਹੋ ਰਸ ਨਹੀਂ ਭਾਵਾ। ਅਗਰ ਰਾਰਾ ਰਸ ਨਿਰਸ ਕਰ ਮਾਨਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਜਿਸ ਦਿਨ ਦੁਨੀਆ ਦੇ ਰਸ ਨੂੰ ਤੂੰ ਇਹ ਜਾਣੇਗਾ ਇਹ ਐਵੇਂ ਝੂਠੇ ਰਸ, ਇਹ ਥੋੜ੍ਹੀ ਦੇਰ ਦੇ ਰਸ, ਪੰਜ ਰਸ ਨੇ ਮਨੁੱਖ ਦੇ ਜੀਵਨ ਵਿੱਚ, ਕੰਨਾਂ ਨੂੰ ਸ਼ਬਦ ਸੰਗੀਤ ਦਾ ਰਸ, ਅੱਖਾਂ ਨੂੰ ਰੂਪ ਵੇਖਣ ਦਾ ਰਸ, ਜ਼ੁਬਾਨ ਨੂੰ ਪਦਾਰਥਾਂ ਦੇ ਚੱਖਣ ਦਾ ਰਸ, ਇਸ ਖਲੜੀ ਨੂੰ ਤਵਚਾ ਨੂੰ ਸਪਰਸ਼ ਦਾ ਰਸ ਤੇ ਨੱਕ ਨੂੰ ਸੁਗੰਧੀ ਦਾ ਰਸ। ਮੇਰੇ ਸਾਹਿਬ ਕਹਿਣ ਲੱਗੇ ਜਦੋਂ ਸਤਸੰਗਤ ਵਿੱਚ ਆਏ ਤੇ ਇਹ ਜਾਣਿਆ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਪੰਚ ਦੋਖ ਅਸਾਧ ਜਾਮੈ ਤਾਂ ਕਿ ਕੇਤਕ ਆਸ। ਇਹ ਭਲਿਆ ਮਿਰਗ ਨੂੰ ਇੱਕ ਸ਼ਬਦ ਦਾ ਰਸ ਸੀ, ਘੰਡਾ ਰੇਰੇ ਦੇ ਸ਼ਬਦ ਦੇ ਰਸ ਤੇ ਮਸਤ ਹੋਏ ਹੋਏ ਨੇ ਆਪਣੀ ਜਾਨ ਗਵਾਲੀ। ਮੱਛੀ ਨੂੰ ਮਾਸ ਦੇ ਟੁਕੜੇ ਖਾਣ ਦਾ ਰਸ ਸੀ, ਕੁੰਡੀ ਵਿੱਚ ਫਸੀ, ਆਪਣੇ ਜੀਵਨ ਦਾਤੇ ਜਲ ਤੋਂ ਵਿਛੜ ਕੇ ਮੌਤ ਸਹੇੜ ਬੈਠੀ। ਪ੍ਰਿੰਗ ਭੌਰਾ ਉਡਾਰੀ ਮਾਰਨ ਵਾਲਾ, ਪਰ ਸੁਗੰਧੀ ਦਾ ਰਸ ਸੀ, ਕਮਲ ਵਿੱਚ ਬੈਠਾ, ਵਿੱਚੇ ਬੰਦ ਹੋ ਕੇ ਮੌਤ ਸਹੇੜ ਬੈਠਾ। ਪਤੰਗ ਪਰਵਾਨਾ ਭੰਬਟ, ਉਸ ਨੂੰ ਦੀਵੇ ਦੀ ਲਾਤ ਵੇਖਣ ਦਾ ਰੂਪ ਦਾ ਰਸ ਸੀ, ਆਪ ਨੂੰ ਸਾੜ ਕੇ ਸਵਾਹ ਕਰ ਬੈਠਾ। ਤੇ ਕੁੰਚਰ ਹਾਥੀ ਨੂੰ ਧਿਆਨ 'ਚ ਰੱਖ ਲੈਣਾ, ਸਪਰਸ਼ ਦਾ ਰਸ ਸੀ, ਸਾਰੀ ਜ਼ਿੰਦਗੀ ਅੰਕਸ਼ ਸਹਿੰਦਾ ਰਿਹਾ। ਇਹ ਤੇ ਇੱਕ ਇੱਕ ਰਸ ਕਰਕੇ ਆਪਣਾ ਜੀਵਨ ਬਰਬਾਦ ਕਰ ਬੈਠੇ। ਜਿਸ ਬੰਦੇ ਨੂੰ ਪੰਜੇ ਰਸ ਹੋਣਗੇ ਉਸ ਦਾ ਕੀ ਹਾਲ ਹੋਵੇ? ਪੰਚ ਦੋਖ ਅਸਾਧ ਜਾਮੈ ਤਾਂ ਕਿ ਕੇਤਕ ਆਸ ਤੇ ਸਤਸੰਗਤ ਵਿੱਚ ਆਏ, ਗੁਰੂ ਸਮਝਾਇਆ ਭਲਿਆ ਦੁਨੀਆ ਵਿੱਚ ਸਹਿਜ ਭਾਅ ਨਾਲ ਤੇ ਵਿਚਰ, ਪਰ ਦੁਨੀਆ ਦੇ ਰਸਾਂ ਦਾ ਰਸਕ ਨਾ ਬਣ, ਤੇ ਫਿਰ ਅੰਦਰ ਰੱਬ ਦੇ ਨਾਮ ਦੇ ਰਸ ਨੂੰ ਚੱਖਣ ਵੱਲ ਧਿਆਨ ਉੱਠਿਆ, ਮਨ ਟਿਕਿਆ, ਵਾਹਿਗੁਰੂ ਵਾਹਿਗੁਰੂ ਕੀਤਾ। ਵਾਹਿਗੁਰੂ ਦਾ ਹੁਣ ਰਸ ਅੰਦਰ ਆਉਣ ਲੱਗ ਪਿਆ, ਆਨੰਦ ਬਣ ਗਿਆ। ਤੇ ਮੇਰੇ ਸਾਹਿਬ ਕਹਿੰਦੇ ਨੇ ਸਤਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੇ ਜੀਓ।
ਅਨ ਦਿਨ ਰਹਿ ਲਿਵ ਲਾਈ ਤਾਂ ਸਹਿਜ ਸਮਾਵੇ ਜੀਓ।
ਅਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ। ਲਿਵ ਟੁੱਟਣ ਨਹੀਂ ਦਿੰਦਾ, ਇਹ ਗੱਲ ਧਿਆਨ ਚ ਰੱਖ ਲੈਣਾ। ਲਿਵ ਹਰ ਵੇਲੇ ਜੁੜੀ ਹੋਈ ਹੈ, ਕਿਉਂਕਿ ਬੜਾ ਅੰਤਰ ਹੈ। ਦੁਨਿਆਵੀ ਬੰਦਿਆਂ ਦਾ ਧਿਆਨ ਦੁਨੀਆਂ ਨਾਲ ਜੁੜਿਆ ਰਹਿੰਦਾ, ਪਰ ਰੱਬੀ ਪੁਰਸ਼ ਦਾ ਧਿਆਨ ਹਰ ਵੇਲੇ ਰੱਬ ਨਾਲ ਜੁੜਿਆ। ਤੇ ਫਿਰ ਜਦੋਂ ਹਰ ਵੇਲੇ ਧਿਆਨ ਵਾਹਿਗੁਰੂ ਨਾਲ ਜੁੜਿਆ ਤਾਂ ਸਹਿਜ ਸਮਾਵੇ ਜੀਓ। ਸਹਿਜ ਵਿੱਚ ਆਤਮਕ ਅਡੋਲਤਾ ਵਿੱਚ, ਅੰਦਰਲੇ ਆਪੇ ਦੇ ਟਿਕਣ ਵਿੱਚ ਉਸ ਵਾਹਿਗੁਰੂ ਨਾਲ ਸਮਾ ਜਾਂਦਾ, ਭਾਵ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਜੀ।
ਸਹਿਜ ਸਮਾਵੇ ਤਾਂ ਹਰ ਮਨ ਭਾਵੇ, ਸਦਾ ਅਤੀਤ ਬੈਰਾਗੀ।
ਜਦੋਂ ਸਹਿਜ ਦੇ ਰਾਹੀਂ ਵਾਹਿਗੁਰੂ ਵਿੱਚ ਸਮਾ ਜਾਂਦਾ, ਇਹ ਕਹਿ ਲੇਵਾਂ ਬਿਨਾਂ ਯਤਨ ਤੋਂ ਹੀ ਨਾਮ ਸਿਮਰਨ ਕਰਦੇ ਗਏ, ਹੁਣ ਯਤਨ ਕਰਨ ਦੀ ਲੋੜ ਨਹੀਂ। ਹੁਣ ਤੇ ਵਾਹਿਗੁਰੂ ਜੀ ਆਪਣੇ ਨਾਲ ਆਪੇ ਮਿਲਾ ਲੈਂਦੇ। ਹੁਣ ਵਾਹਿਗੁਰੂ ਅੰਦਰ ਮਨ ਵਿੱਚ ਪਾਉਂਦਾ, ਸਹਿਜ ਸਮਾਵੇ ਤਾਂ ਹਰ ਮਨ ਭਾਵੇ। ਫਿਰ ਕੀ ਹੈ? ਸਦਾ ਅਤੀਤ ਬੈਰਾਗੀ। ਸਦਾ ਅਤੀਤ, ਦੁਨੀਆਂ ਦੀ ਭਾਸ਼ਾ ਵਿੱਚ ਅਤੀਤ ਉਸ ਨੂੰ ਕਹਿੰਦੇ ਨੇ ਜਿਹੜਾ ਘਰ ਪਰਿਵਾਰ ਤੇ ਦੁਨੀਆਂ ਛੱਡ ਕੇ ਜੰਗਲ ਵਿੱਚ ਚਲਾ ਜਾਏ। ਪਰ ਮੇਰੇ ਸਾਹਿਬ ਕਹਿੰਦੇ ਨੇ ਨਹੀਂ, ਘਰ ਪਰਿਵਾਰ ਵਿੱਚ ਰਹਿ ਕੇ ਵੀ ਅਤੀਤ ਹੋ ਸਕਦਾ। ਮੈਂ ਅਤੀਤ ਹੋਣ ਦੀ ਇੱਕ ਹੋਰ ਵਿਆਖਿਆ ਗੁਰੂ ਗ੍ਰੰਥ ਸਾਹਿਬ ਚੋਂ ਸਾਂਝੀ ਕਰਾਂ। ਰਹਿ ਅਤੀਤ ਜਾਣੈ ਸਭ ਤਿਸ ਕਾ, ਤਨ ਮਨ ਅਰਪੇ ਹੈ ਇਹੋ ਜਿਸ ਕਾ। ਜਦੋਂ ਇਹ ਜਾਣੇ ਵੀ ਇਹ ਜੋ ਕੁਛ ਹੈ ਇਹ ਸਭ ਕੁਛ ਮੇਰੇ ਪਰਮੇਸ਼ਵਰ ਦਾ, ਬਸ ਸਮਝ ਲੈਣਾ ਉਹ ਅਤੀਤ ਹੋ ਗਿਆ, ਉਹ ਦੁਨੀਆਂ ਤੋਂ ਨਿਰਲੇਪ ਵੱਖਰਾ ਹੋ ਗਿਆ। ਬਸ ਇਸ ਢੰਗ ਨਾਲ ਵਾਹਿਗੁਰੂ ਵਿੱਚ ਹਰ ਵੇਲੇ ਜੁੜਿਆ ਅਤੇ ਸਦਾ ਅਤੀਤ ਹੈ, ਬੈਰਾਗੀ ਹੈ, ਅੰਦਰ ਕਿਤੇ ਵੀ ਪਦਾਰਥਾਂ ਦੇ ਨਾਲ ਮੋਹ ਨਹੀਂ ਹੈ। ਬੈਰਾਗੀ ਦਾ ਵੀ ਮੈਂ ਬੇਨਤੀ ਕਰਾਂ ਇੱਕ ਸਰੂਪ ਹੈ, ਦੁਨੀਆਂ ਦੇ ਰਾਗ ਪ੍ਰੀਤ ਮੋਹ ਤੋਂ ਨਿਰਲੇਪ ਹੋ ਜਾਣਾ ਇੱਕ ਬੈਰਾਗੀ ਹੈ। ਰੱਬ ਦੇ ਪਿਆਰ ਵਿੱਚ ਹੋਂ ਰਹਿ ਨਾ ਸਕਾਂ, ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੇ ਜੀਓ। ਬਸ ਇਸ ਢੰਗ ਨਾਲ ਵਾਹਿਗੁਰੂ ਦੇ ਪਿਆਰ ਵਿੱਚ ਭਿੱਜਾ, ਦੁਨੀਆਂ ਵੱਲੋਂ ਵਿਰਾਗ ਕਰਕੇ ਆਪਣਾ ਆਪਾ ਹਮੇਸ਼ ਅਤੀਤ ਬਣਾਈ ਬੈਠਾ ਹੈ ਜੀ।
ਹਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ।
ਪ੍ਰਭੂ ਦੇ ਨਾਮ ਨਾਲ ਲਿਵ ਲੱਗੀ ਹੈ, ਲਿਵ ਰੱਬ ਨਾਲ ਪਿਆਰ ਭਰੀ ਅੰਦਰ ਦੀ ਸੁਰਤ ਲਿਵ ਕਹਿਲਾਉਂਦੀ। ਫਿਰ ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦਾ, ਵਾਹਿਗੁਰੂ ਨਾਲ ਜੁੜਿਆ। ਉਸ ਦੀ ਹਾਲਤ ਵੀ ਸ਼ੋਭਾ ਤੇ ਪਲਤ ਵੀ ਸ਼ੋਭਾ, ਲੋਕ ਵਿੱਚ ਵੀ ਸ਼ੋਭਾ ਤੇ ਪਰਲੋਕ ਵਿੱਚ ਵੀ ਸ਼ੋਭਾ। ਕਿਉਂਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਐਸੇ ਢੰਗ ਨਾਲ ਉਹ ਆਪਣਾ ਜੀਵਨ ਵਾਹਿਗੁਰੂ ਦੇ ਸਿਮਰਨ ਨਾਲ ਜੋੜ ਕੇ ਸ਼ੋਭਨੀਕ ਬਣਾ ਲੈਂਦਾ ਹੈ ਜੀ।
ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ।
ਮਨੁੱਖ ਨੂੰ ਦੁਨੀਆਂ ਵਿੱਚ ਜੀਂਦਿਆਂ ਜਦੋਂ ਅਨੁਕੂਲ ਵਾਤਾਵਰਨ ਮਿਲਿਆ, ਜੋ ਚਾਹੁੰਦੇ ਸਾਂ ਇੰਜ ਹੋ ਜਾਏ, ਉਹ ਵਾਤਾਵਰਨ ਮਿਲਿਆ, ਮਨੁੱਖ ਖੁਸ਼ੀ ਵਿੱਚ ਭਰ ਗਿਆ, ਹਰਸ਼ ਵਿੱਚ ਆ ਗਿਆ। ਜਦੋਂ ਆਪਣੇ ਪ੍ਰਤੀਕੂਲ ਵਾਤਾਵਰਨ ਹੋ ਗਿਆ, ਉਸ ਸਮੇਂ ਸ਼ੋਕ ਵਿੱਚ ਭਰ ਗਿਆ, ਦੁੱਖ ਵਿੱਚ ਭਰ ਗਿਆ। ਪਰ ਮੇਰੇ ਸਾਹਿਬ ਕਹਿੰਦੇ ਨੇ, ਜਿਹੜੇ ਵਾਹਿਗੁਰੂ ਜੀ ਦੇ ਸਿਮਰਨ ਅਭਿਆਸੀ ਨੇ, ਉਹ ਹਰਖ ਸ਼ੋਕ ਦੋਹਾਂ ਤੇ ਮੁਗਤਾ, ਜੋ ਪ੍ਰਭ ਕਰੇ ਸੋ ਭਾਵ ਹੈ। ਉਹ ਇਹ ਨਹੀਂ ਕਹਿੰਦਾ ਵੀ ਜੋ ਮੈਂ ਚਾਹੁੰਦਾ ਹਾਂ ਉਹ ਹੋਵੇ, ਉਹ ਕਹਿੰਦਾ ਜੋ ਵਾਹਿਗੁਰੂ ਕਰ ਰਿਹਾ ਹੈ ਮੈਨੂੰ ਉਹ ਪ੍ਰਵਾਨ ਹੈ, ਮੈਨੂੰ ਉਹ ਪਾ ਗਿਆ। ਬਸ ਉਸ ਅਵਸਥਾ ਵਿੱਚ ਆਪਣੇ ਆਪੇ ਨੂੰ ਵਾਹਿਗੁਰੂ ਨਾਲ ਜੋੜੀ ਰੱਖਦਾ, ਹਰਸ਼ ਸ਼ੋਗ ਤੋਂ ਮੁਕਤ ਹੋ ਜਾਂਦਾ। ਹਰਖ ਸ਼ੋਗ ਦੋਹ ਮਾਹੇ ਨਿਰਾਲਾ, ਕਰਨੈ ਹਾਰ ਪਛਾਤਾ। ਉਹ ਜਾਣਦਾ ਮੇਰੇ ਰੱਬ ਕਰਨ ਹਾਰ ਨੇ ਜੋ ਕੀਤਾ, ਮੈਨੂੰ ਉਸ ਦੀ ਆਗਿਆ, ਮੈਨੂੰ ਉਸ ਦੇ ਹੁਕਮ, ਮੈਨੂੰ ਉਸ ਦੇ ਭਾਣੇ ਨੂੰ ਪ੍ਰਵਾਨ ਕਰਨਾ ਹੀ ਮੇਰੀ ਜ਼ਿੰਦਗੀ ਦਾ ਆਨੰਦ ਹੈ। ਇਸ ਕਰਕੇ ਹਰਖ ਸ਼ੋਗ ਤੋਂ ਉਹ ਮੁਕਤ ਹੋ ਜਾਂਦਾ ਹੈ ਜੀ।
ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੇ ਜੀਓ।
ਵਡਭਾਗੀ ਨੂੰ ਸਤਸੰਗਤ ਮਿਲਦੀ ਹੈ ਤਾਂ ਉਸ ਨੂੰ ਹਰੀ ਰਸ, ਵਾਹਿਗੁਰੂ ਦੇ ਨਾਮ ਦਾ ਸਵਾਦ, ਅੰਦਰ ਆਨੰਦ, ਇਹ ਰਸ ਆਉਂਦਾ। ਥੋੜ੍ਹੀ ਜਿਹੀ ਇੱਕ ਬੇਨਤੀ ਕਰਦੇ ਹਾਂ। ਇੱਕ ਰਸ ਹੈ ਜਿਹੜੇ ਸਾਡੇ ਪੰਜ ਗਿਆਨ ਇੰਦਰੀਏ ਚੱਖਦੇ ਨੇ, ਜੋ ਮੈਂ ਪਹਿਲਾਂ ਵਿਵਰਨ ਦਿੱਤਾ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਪਰ ਇੱਕ ਰਸ ਹੈ ਜੋ ਅੰਦਰ ਦੀ ਸੁਰਤ ਚੱਖਦੀ ਹੈ, ਉਹ ਵਾਹਿਗੁਰੂ ਦੇ ਨਾਮ ਰਸ ਵਿੱਚ ਭਿੱਜਾ ਹੋਇਆ। ਹੁਣ ਜ਼ਰਾ ਧਿਆਨ ਦੇਣਾ, ਪੰਜੇ ਗਿਆਨ ਇੰਦਰੀਆਂ ਚੋਂ ਵੀ ਉਹ ਵਾਹਿਗੁਰੂ ਦਾ ਨਾਮ ਰਸ ਚੱਖਣ ਲੱਗ ਜਾਂਦਾ। ਅੱਖਾਂ ਨਾਲ ਜੋ ਦੇਖਿਆ, ਜੋ ਦਿਸੈ ਸੋ ਤੇਰਾ ਰੂਪ, ਉਹ ਅੱਖਾਂ ਨੇ ਵੀ ਵਾਹਿਗੁਰੂ ਨੂੰ ਵੇਖ ਕੇ ਹਰੀ ਰਸ ਅਨੁਭਵ ਕਰ ਲਿਆ। ਕੰਨਾਂ ਨੇ ਜੋ ਸੁਣਿਆ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇ ਰੂਪ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕੰਨਾਂ ਨੇ ਹਰ ਆਵਾਜ਼ ਵਿੱਚ ਇਹ ਜਾਣਿਆ, ਇਹ ਤੇ ਮੇਰੇ ਵਾਹਿਗੁਰੂ ਪਿਆਰੇ ਪ੍ਰੀਤਮ ਦੀ ਸ਼ਕਤੀ ਚੋਂ ਆਵਾਜ਼ ਨਿਕਲ ਰਹੀ ਹੈ, ਚਾਹੇ ਜੜ ਵਸਤੂ ਚੋਂ, ਚਾਹੇ ਚੇਤਨ ਵਸਤੂ ਚੋਂ। ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲਾ ਰੇ। ਏਕਲ ਮਾਟੀ ਕੁੰਜਰ ਚੀਤੀ, ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਏਕਲ ਚਿੰਤਾ ਰਾਖ ਅਨੰਤਾ, ਔਰ ਤਜੋ ਸਭ ਆਸਾ ਰੇ। ਪ੍ਰਣ ਵੈ ਨਾਮਾ ਭੈ ਨਹਿ ਕਾਮਾ, ਕੋ ਠਾਕੁਰ ਕੋ ਦਾਸਾ ਰੇ। ਉਸ ਢੰਗ ਨਾਲ ਤਮਾਮ ਕਾਇਨਾਤ ਦੇ ਹਰ ਬੋਲ ਵਿੱਚੋਂ ਵੀ ਉਸ ਨੂੰ ਵਾਹਿਗੁਰੂ ਦੇ ਬੋਲਾਂ ਦਾ ਰਸ ਆ ਗਿਆ। ਇਹ ਕਹਿ ਲਈਏ, ਨੱਕ ਨੇ ਸੁਗੰਧੀ ਸੁੰਘੀ, ਉਹ ਜਾਣਦਾ ਇਹ ਸੁਗੰਧੀ ਕਿਸੇ ਫੁੱਲ ਦੀ ਹੈ, ਇਹ ਫੁੱਲ ਧਰਤੀ ਚੋਂ ਪੈਦਾ ਹੋਇਆ, ਇਸ ਧਰਤੀ ਦਾ ਇੰਦਰ ਨਾਲ, ਪਾਣੀ ਨਾਲ ਸੰਬੰਧ ਬਣਿਆ, ਤਾਂ ਪੌਦਾ ਹਰਾ ਭਰਾ ਹੋਇਆ। ਤੇ ਉਹ ਇੰਦ, ਉਹ ਪਾਣੀ ਅਕਾਲ ਪੁਰਖ ਦੇ ਹੁਕਮ ਵਿੱਚ ਹੈ, ਜਿਸ ਕਹਿ ਹੁਕਮ ਇੰਦ ਵਰਸਦਾ। ਬਸ ਉਸ ਢੰਗ ਨਾਲ ਇਹ ਜਾਣਦਾ, ਇਸ ਖੁਸ਼ਬੂ ਦਾ ਪਿਛੋਕੜ ਉਹ ਵਾਹਿਗੁਰੂ ਹੈ, ਤੇ ਤਾਂ ਇਹ ਖੁਸ਼ਬੂ ਮੇਰੇ ਨੱਕ ਤੱਕ ਪੁੱਜੀ ਹੈ। ਇਹ ਗੱਲ ਸੱਚ ਹੈ। ਸਰੀਰ ਨੂੰ ਕੋਈ ਵੀ ਸਪਰਸ਼ ਹੋਵੇ, ਧਿਆਨ 'ਚ ਰੱਖ ਲੈਣਾ, ਸਪਰਸ਼ ਚਾਰ ਤਰ੍ਹਾਂ ਦਾ, ਕੋਮਲ, ਕਠੋਰ, ਸਰਦ ਤੇ ਗਰਮ। ਉਹ ਜਾਣਦਾ ਹਰ ਸਪਰਸ਼ ਵਿੱਚ ਵਾਹਿਗੁਰੂ ਤੇਰਾ ਹੀ ਸਪਰਸ਼ ਹੋ ਰਿਹਾ ਹੈ। ਇਸ ਢੰਗ ਨਾਲ ਮੈਂ ਬੇਨਤੀ ਕਰਨ ਲੱਗਾ, ਹਰ ਪਦਾਰਥ ਦੇ ਰਸ ਵਿੱਚ ਵੀ ਜਾਣਦਾ ਆਪੇ ਰਸੀਆ, ਆਪ ਰਸ, ਆਪੇ ਰਾਵਣ ਹਾਰ। ਫਿਰ ਪੰਜੇ ਗਿਆਨ ਇੰਦਰੀਆਂ ਨਾਲ ਸੰਬੰਧਿਤ ਦੁਨੀਆਂ ਵਿੱਚ ਵੀ ਜਾਂਦਾ, ਤੇ ਸਤਸੰਗਤ ਦੀ ਸੋਝੀ ਰਾਹੀਂ ਉੱਥੋਂ ਵਾਹਿਗੁਰੂ ਦਾ ਮਿਲਾਪ ਦਾ ਰਸ ਮਾਣਦਾ ਹੈ ਜੀ।
ਦੂਜੇ ਭਾਏ ਦੁੱਖ ਹੋਏ, ਮਨ ਮੁਖ ਜਮ ਜੋਹਿਆ ਜੀਓ।
ਦੂਜੇ ਭਾਏ ਦੁੱਖ ਹੋਏ, ਹੋਰ ਪਾਸੇ ਪਿਆਰ ਪਾਇਆ, ਰੱਬ ਨੂੰ ਭੁਲਾ ਕੇ। ਇੱਕ ਹੈ ਪਰਮਾਤਮਾ ਤੇ ਦੂਜੀ ਹੈ ਇਹ ਮਾਇਆ। ਤੇ ਮਾਇਆ ਦਾ ਹੈ ਇਹ ਜਾਲ, ਇਹ ਤਰ੍ਹਾਂ ਤਰ੍ਹਾਂ ਦਾ ਹੈ ਜਾਲ, ਇਹ ਧਨ ਰੂਪ ਵਿੱਚ, ਇਹ ਜਾਇਦਾਦ ਰੂਪ ਵਿੱਚ, ਇਹ ਅਹੁਦੇ ਦੇ ਰੂਪ ਵਿੱਚ, ਇਹ ਪਰਿਵਾਰ ਦੇ ਰੂਪ ਵਿੱਚ, ਇਹ ਮਨੁੱਖ ਦੀ ਅਕਲ ਦੇ ਰੂਪ ਵਿੱਚ, ਇਹ ਮਨੁੱਖ ਦੀ ਜਵਾਨੀ ਦੇ ਰੂਪ ਵਿੱਚ, ਇਹ ਕਹਿ ਲਈਏ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਰੂਪ ਵਿੱਚ ਇਸ ਮਾਇਆ ਨੇ ਪਸਾਰਿਆ ਹੈ ਜਾਲ। ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ। ਕਬੀਰ ਜੀ ਕਹਿੰਦੇ ਨੇ ਮੇਰੇ ਕੋਲ ਵੀ ਇਹ ਮਾਇਆ ਵੱਖਰੇ ਵੱਖਰੇ ਭੇਸ ਬਣਾ ਕੇ ਆਈ, ਪਰ ਗੁਰੂ ਨੇ ਕਿਰਪਾ ਕੀਤੀ ਮੈਨੂੰ ਇਸ ਤੋਂ ਬਚਾ ਲਿਆ। ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼, ਪਰ ਇਹ ਦੂਜਾ ਭਾਏ ਇਹ ਸੰਸਾਰਕ ਮਾਇਆ ਵਿੱਚ ਜੀਵਨ ਬਤੀਤ ਕਰਨ ਵਾਲੇ ਦੁੱਖ ਪ੍ਰਾਪਤ ਕਰਦੇ ਨੇ, ਦੂਜਾ ਭਾਏ ਦੁੱਖ ਹੋਏ। ਮਨਮੁਖ ਜਮ ਜੋ ਹੋਇਆ ਜੀਓ, ਉਹ ਜਮ ਦੀ ਤੱਕ ਵਿੱਚ ਨੇ, ਮੌਤ ਦੇ ਫੰਦੇ ਵਿੱਚ ਫਸਣ ਵਾਲੇ ਨੇ। ਇੱਕ ਦਿਨ ਜਮ ਉਹਨਾਂ ਨੂੰ ਪਕੜ ਕੇ ਧਰਮ ਰਾਜ ਦੀ ਕਚਹਿਰੀ ਵਿੱਚ ਜੀਵਨ ਦਾ ਲੇਖਾ ਕਰਾਉਣ ਲਈ ਲੈ ਜਾਂਦੇ ਹਨ ਜੀ।
ਹਾਏ ਹਾਏ ਕਰੇ ਦਿਨ ਰਾਤ, ਮਾਇਆ ਦੁੱਖ ਮੋਹਿਆ ਜੀਓ।
ਰੱਬ ਨੂੰ ਭੁਲਾ ਕੇ ਜੀਣ ਵਾਲੇ ਹਾਏ ਹਾਏ ਦਿਨ ਰਾਤ ਕਰਦੇ ਨੇ, ਤੇ ਇਸ ਢੰਗ ਨਾਲ ਉਹ ਮਨਮੁੱਖ ਦੁੱਖਾਂ ਵਿੱਚ ਹੀ ਦਿਨ ਰਾਤ ਆਪਣਾ ਜੀਵਨ ਬਤੀਤ ਕਰਦੇ ਨੇ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ ਤੂੰ ਮਾਇਆ ਦੇ ਦੁੱਖ ਪ੍ਰਾਪਤ ਕਰਨੇ ਨੇ ਕਿ ਰੱਬ ਦੇ ਘਰ ਦਾ ਸੁੱਖ ਪ੍ਰਾਪਤ ਕਰਨਾ ਹੈ ਜੀ? ਜੇ ਤੇ ਮਾਇਆ ਦੇ ਦੁੱਖ ਪ੍ਰਾਪਤ ਕਰਨੇ ਹੈ ਤੇ ਫਿਰ ਰੱਬ ਨੂੰ ਭੁਲਾਇਆ ਦਿਨ ਰਾਤ ਹਾਏ ਹਾਏ ਪੱਲੇ ਪੈਂਦੀ ਹੈ, ਤੇ ਜਿਹੜੇ ਰੱਬ ਨੂੰ ਚੇਤੇ ਕਰ ਲੈਂਦੇ ਨੇ ਉਹਨਾਂ ਦਾ ਜੀਵਨ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ ਜੀ।
ਮਾਇਆ ਦੁੱਖ ਮੋਹਿਆ ਹਉਮੈ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ।
ਮਾਇਆ ਦੇ ਦੁੱਖਾਂ ਵਿੱਚ ਤੇ ਮੋਹ ਵਿੱਚ ਤੇ ਰੋਹ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ। ਇਹ ਗੱਲ ਥੋੜ੍ਹੀ ਧਿਆਨ 'ਚ ਰੱਖਿਓ, ਜਦੋਂ ਮਾਇਆ ਦੁੱਖ ਮੋਹਿਆ ਤੇ ਹਉਮੈ ਰੋਹਿਆ, ਹਉਮੈ ਵਿੱਚ ਹੰਕਾਰ ਵਿੱਚ ਤੇ ਰੋਹਿਆ ਦੇ ਅਰਥ ਨੇ ਰੋਹ ਵਿੱਚ, ਗੁੱਸੇ ਵਿੱਚ, ਕ੍ਰੋਧ ਵਿੱਚ ਭਰ ਜਾਂਦੇ ਨੇ। ਜ਼ਰਾ ਕਿ ਕਿਸੇ ਕੋਈ ਗੱਲ ਆਖੀ ਤੇ ਅੰਦਰਲੀ ਹਉਮੈ ਨੂੰ ਸੱਟ ਵੱਜਦੀ ਏ। ਹੰਕਾਰ ਕਹਿੰਦਾ ਵੀ ਹੈ ਮੈਨੂੰ ਇੰਜ ਆਖੇ, ਮੇਰੇ ਨਾਲ ਇੰਜ ਕਰਨ ਵਾਲਾ ਕੋਈ? ਜੇ ਅੰਦਰ ਨਿਮਰਤਾ ਹੋਵੇ, ਮੈਂ ਬੇਨਤੀ ਕਰਾਂ, ਫਿਰ ਕਿਸੇ ਦੇ ਹੰਕਾਰੀ ਬੋਲ ਆਪਣੇ ਆਪੇ ਨੂੰ ਗੁੱਸੇ ਵਿੱਚ ਨਹੀਂ ਲਿਜਾਂਦੇ। ਇਤਿਹਾਸ ਦਾ ਪੰਨਾ ਧਿਆਨ 'ਚ ਲੈਣਾ, ਧੰਨ ਗੁਰੂ ਰਾਮਦਾਸ ਮਹਾਰਾਜ। ਸਾਰੇ ਆਖੋ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਫਿਰ ਆਖੋ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਦਾ 17 ਅਕਤੂਬਰ ਨੂੰ ਆਗਮਨ ਪੁਰਬ ਮਨਾਇਆ ਜਾ ਰਿਹਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੁਣ ਸਿੰਘਾਸਨ ਤੇ ਬੈਠੇ ਨੇ। ਇਤਿਹਾਸ ਦੀ ਵਾਰਤਾ ਨੂੰ ਆਪਣੇ ਬੜੀ ਵਾਰੀ ਸੁਣਿਆ। ਬਾਬਾ ਸ਼੍ਰੀ ਚੰਦ ਆਉਂਦੇ ਨੇ, ਹੈਨ ਤੇ ਅਤੀਤ ਉਦਾਸੀ ਨੇ, ਪਰ ਅੰਦਰ ਥੋੜ੍ਹੀ ਜਿਹੀ ਹੋਂ ਬੋਲਦੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਆ ਕੇ ਸਿੰਘਾਸਨ ਤੇ ਬੈਠਿਆਂ ਨੂੰ ਵੇਖ ਕੇ, ਗੁਰੂ ਰਾਮਦਾਸ ਮਹਾਰਾਜ ਜੀ ਦਾ ਲੰਬਾ ਦਾੜਾ ਵੇਖ ਕੇ ਕਹਿੰਦੇ ਨੇ, ਐਸੇ ਦਾੜਾ ਕੈਸ ਵਧਾਇਓ, ਇਤਨਾ ਲੰਬਾ ਦਾੜਾ ਕਿਉਂ ਵਧਾਇਆ ਜੇ? ਤੇ ਮੇਰੇ ਗੁਰੂ ਰਾਮਦਾਸ ਮਹਾਰਾਜ ਗੱਲਾਂ ਨਾਲ ਜਵਾਬ ਨਹੀਂ ਦਿੰਦੇ, ਸੰਘਾਸਨ ਤੋਂ ਉੱਠ ਖਲੋਂਦੇ ਨੇ। ਬਾਬਾ ਸ਼੍ਰੀ ਚੰਦ ਜੀ ਦੇ ਚਰਨ ਆਪਣੇ ਦਾੜੇ ਨਾਲ ਝਾੜ ਦਿੰਦੇ ਨੇ, ਤੇ ਦਾੜੇ ਨਾਲ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਪੈਰ ਝਾੜਦੇ ਨੇ, ਤੇ ਨਾਲ ਹੀ ਕਹਿੰਦੇ ਨੇ, ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ ਦਾੜਾ ਵਧਾਇਆ ਹੈ। ਸ੍ਰੀ ਅਕਾਲ। ਬਾਬਾ ਸ਼੍ਰੀ ਚੰਦ ਜੀ ਦੀਆਂ ਅੱਖਾਂ ਚੋਂ ਆਂਸੂ ਆ ਗਏ। ਕਹਿਣ ਲੱਗੇ, ਇਸੀ ਤੌਰ ਘਰ ਲੁੱਟਿਓ ਹਮਾਰਾ, ਕਦੇ ਸਾਡਾ ਘਰ ਇਸੇ ਨਿਮਰਤਾ ਸਦਕਾ ਭਾਈ ਲਹਿਣਾ ਜੀ ਨੇ ਗੁਰੂ ਅੰਗਦ ਦੇਵ ਬਣ ਸਾਡਾ ਘਰ ਲੁੱਟ ਲਿਆ। ਕਹਿੰਦੇ ਜੋ ਕੁਛ ਥੋੜ੍ਹਾ ਬਹੁਤ ਬਚਿਆ ਸੀ ਨਾ ਮਹਾਰਾਜ, ਅੱਜ ਚਰਨ ਤੁਸੀਂ ਮੇਰੇ ਦਾੜੇ ਨਾਲ, ਆਪਣੇ ਦਾੜੇ ਨਾਲ ਮੇਰੇ ਚਰਨ ਝਾੜ ਕੇ ਜੋ ਕੁਝ ਬਾਕੀ ਸੀ ਉਹ ਵੀ ਸਾਰਾ ਲੁੱਟ ਲਿਆ ਜੀ। ਤੇ ਇਹ ਗੱਲ ਆਖੀ ਸੀ, ਆਪ ਧੰਨ ਹੋ ਮੈਂ ਭਾਵੇਂ ਕੁਝ ਬੋਲ ਰੋਹ ਭਰੇ ਆਖੇ ਪਰ ਆਪਨੇ ਅੱਤ ਦੀ ਨਿਮਰਤਾ ਦਰਸਾ ਕੇ ਮੈਨੂੰ ਇੱਕ ਮਾਰਗ ਦੇ ਦਿੱਤਾ ਵੀ ਜੇ ਧਰਮ ਦੇ ਮਾਰਗ ਤੇ ਚੱਲਣਾ ਹੋਵੇ ਤੇ ਹੋਂ ਵਿੱਚ ਨਹੀਂ ਬੋਲੀਦਾ, ਨਿਮਰਤਾ ਵਿੱਚ ਭਰਿਆ ਹੋਇਆਂ ਦਾ ਹੀ ਇਹ ਕਹਿ ਲਈਏ ਜੀਵਨ ਰੱਬ ਦੇ ਘਰ ਤੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਂਦਾ। ਪਰ ਜਿਹੜੇ ਹੋਮਾਂ ਵਿੱਚ ਭਰੇ ਨੇ ਉਹ ਰੋਹ ਵਿੱਚ ਰਹਿੰਦੇ ਨੇ, ਇਸੇ ਤਰ੍ਹਾਂ ਦੁੱਖਾਂ ਵਿੱਚ ਜ਼ਿੰਦਗੀ ਬਤੀਤ ਕਰਦੇ ਹਨ ਜੀ।
ਜੋ ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆ ਪਛਤਾਵੇ।
ਜੋ ਰੱਬ ਦੇ ਰਿਹਾ ਉਹ ਤੇ ਚੇਤਦਾ ਨਹੀਂ ਹੈ ਵੀ ਇੰਨਾ ਕੁਝ ਮੈਨੂੰ ਰੱਬ ਨੇ ਦਿੱਤਾ ਹੈ, ਤੇ ਇਸੇ ਤਰ੍ਹਾਂ ਅੰਤ ਵੇਲੇ ਅਖੀਰ ਵੇਲੇ ਪਸ਼ਚਾਤਾਪ ਕਰਦਾ ਹੈ ਜੀ।
ਬਿਨ ਨਾਵ ਕੋ ਸਾਥ ਨਾ ਚੱਲ ਪੁੱਤਰ ਕਲੱਤਰ ਮਾਇਆ ਧੋਹਿਆ।
ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੁਝ ਵੀ ਨਾਲ ਨਹੀਂ ਜਾਂਦਾ, ਚਾਹੇ ਪੁੱਤਰ ਹੈ, ਚਾਹੇ ਕਲੱਤਰ ਕਹੀਏ ਔਰਤ ਹੈ, ਚਾਹੇ ਇਕੱਠਾ ਕੀਤਾ ਧਨ ਹੈ, ਇਹ ਸਭ ਧੋ ਹੈ ਤੇਰੇ ਨਾਲ। ਇਹ ਧੋਖਾ ਹੀ ਧੋਖਾ ਹੋ ਰਿਹਾ ਜਿਨ੍ਹਾਂ ਨੂੰ ਕਹਿੰਦਾ ਵੀ ਇਹ ਮੇਰੇ ਨੇ, ਮੇਰੇ ਆਪਣੇ ਨੇ, ਜਿਨ੍ਹਾਂ ਵਾਸਤੇ ਸਾਰਾ ਜੀਵਨ ਲਗਾ ਦਿੰਦਾ। ਹਜ਼ੂਰ ਕਹਿੰਦੇ ਨੇ ਕੋਈ ਵੀ ਨਾਲ ਨਹੀਂ ਜਾਂਦਾ ਹੈ ਜੀ।
ਦੂਜਾ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ।
ਇਹ ਦੂਜਾ ਭਾਏ ਹੋਰ ਪਾਸੇ ਪਿਆਰ ਪਾਇਆ ਮਾਇਆ ਦੇ ਦੁੱਖ ਤੇ ਜਮ ਦੀ ਨਜ਼ਰ ਵਿੱਚ ਉਹ ਮਨੁੱਖ ਧਰਮ ਰਾਜ ਦੀ ਕਚਹਿਰੀ ਜਾਂਦਾ ਹੈ ਜੀ।
ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਇਆ ਜੀਓ।
ਅਰਦਾਸ ਦੀ ਜਾਚ ਸਿਖਾਈਏ, ਅਰਦਾਸ ਕਰਨੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਵੀ ਆਪ ਕਿਰਪਾ ਕਰੋ, ਮੈਨੂੰ ਆਪਣੇ ਨਾਲ ਮਿਲਾ ਲਓ ਤੇ ਜਿਹੜਾ ਮਹਿਲ ਅਸਲੀ ਠਿਕਾਣਾ ਅਸਲੀ ਘਰ ਮੈਂ ਮੁਕਾਮ ਪ੍ਰਾਪਤ ਕਰਨਾ ਉਹ ਆਪ ਕਿਰਪਾ ਕਰਕੇ ਮੈਨੂੰ ਉਹ ਮਹਿਲ ਦੀ ਪ੍ਰਾਪਤੀ ਕਰਾ ਦਿਓ।
ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀਓ।
ਸਦਾ ਹੱਥ ਜੋੜੀ ਰੱਖੇ, ਧਿਆਨ ਚ ਰੱਖਿਓ, ਸਦਾ ਰਹੇ ਕਰ, ਕਰ ਮੈਨੇ ਹੱਥ, ਸਦਾ ਰਹੇ ਕਰ ਜੋੜ ਭਾਵ ਅੰਦਰੋਂ ਧਾਰ ਕੇ ਸਦਾ ਅਰਦਾਸ ਕਰਦਾ ਰਹੇ। ਕਹਿੰਦੇ ਨੇ ਉਹ ਪ੍ਰਭੂ ਦੇ ਮਨ ਭਾ ਜਾਂਦਾ, ਉਹ ਪ੍ਰਵਾਨ ਹੋ ਜਾਂਦਾ, ਚੂੰਕਿ ਅਰਦਾਸ ਕਰਨ ਵਾਲੇ ਪ੍ਰਵਾਨ ਹੋ ਜਾਂਦੇ ਨੇ। ਜਿਹੜੇ ਹੰਕਾਰ ਵਿੱਚ ਭਰੇ ਰਹਿੰਦੇ ਨੇ ਉਹ ਵਾਹਿਗੁਰੂ ਦੇ ਦਰ ਤੋਂ ਦੁਰਕਾਰੇ ਜਾਂਦੇ ਹਨ ਜੀ।
ਰੱਬ ਮਨ ਭਾਵੇ ਤਾਂ ਹੁਕਮ ਸਮਾਵੇ, ਹੁਕਮ ਮਨ ਸੁਖ ਪਾਇਆ।
ਪ੍ਰਭੂ ਦੇ ਮਨ ਵਿੱਚ ਪ੍ਰਵਾਨ ਹੋ ਗਏ, ਹੁਕਮ ਮੰਨਣ ਲੱਗ ਪਏ, ਹੁਕਮ ਕਰਦੇ ਨਹੀਂ ਬਲਕਿ ਹੁਕਮ ਮੰਨਦੇ ਨੇ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ ਹੁਕਮ ਮੰਨ ਸੁਖ ਪਾਇਆ। ਤੂੰ ਹੁਕਮ ਮੰਨ, ਵਾਹਿਗੁਰੂ ਦਾ ਹੁਕਮ ਹੈ ਵੀ ਤੈਨੂੰ ਮਨੁੱਖ ਬਣਾਇਆ ਨਾਮ ਜਪ। ਵਾਹਿਗੁਰੂ ਦਾ ਹੁਕਮ ਸਾਰਾ ਗੁਰੂ ਗ੍ਰੰਥ ਸਾਹਿਬ, ਧਿਆਨ ਚ ਰੱਖਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਵਾਹਿਗੁਰੂ ਦੇ ਹੁਕਮ ਦਾ ਸੰਗ੍ਰਹਿ ਹੈ ਤੇ ਮੇਰੇ ਵਾਹਿਗੁਰੂ ਜੀ ਜੋ ਕਹਿੰਦੇ ਨੇ ਉਹ ਗੁਰੂ ਦੇ ਬੋਲਾਂ ਰਾਹੀਂ ਸੁਣ ਤੇ ਉਸ ਹੁਕਮ ਨੂੰ ਮੰਨ। ਅਸੀਂ ਕੀ ਕਹਿੰਦੇ ਹਾਂ, ਹੁਕਮਨਾਮਾ ਆਇਆ, ਧਿਆਨ ਚ ਰੱਖ ਲੈਣਾ। ਇਹ ਰੋਜ਼ ਦੇ ਮੰਜੀ ਸਾਹਿਬ ਤੋਂ ਪਾਵਨ ਬੋਲ ਹੁਕਮਨਾਮਾ ਹੈ, ਉਸ ਕਰਤੇ ਦਾ ਹੁਕਮ ਮੰਨ। ਦੋ ਤਰ੍ਹਾਂ ਦਾ ਹੁਕਮ ਤੈਨੂੰ ਸੁੱਖ ਦੁੱਖ ਮਿਲਿਆ, ਜੈਸਾ ਵਾਤਾਵਰਨ ਮਿਲਿਆ, ਕੋਈ ਸੰਯੋਗ ਤੇ ਵਿਯੋਗ ਹੋਇਆ, ਇਹ ਵੀ ਰੱਬ ਦਾ ਹੁਕਮ ਤੇ ਭਾਣਾ, ਇਸ ਨੂੰ ਵੀ ਮੰਨ ਤੇ ਆਪਣੇ ਜੀਵਨ ਨੂੰ ਸਵਾਰਨ ਦੇ ਲਈ ਧਰਮ ਦੇ ਬੋਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੁਕਮ ਹੈ, ਇਸ ਹੁਕਮ ਨੂੰ ਮੰਨ ਤੇ ਹੁਕਮ ਮੰਨ ਕੇ ਤੂੰ ਸੁੱਖ ਪ੍ਰਾਪਤ ਕਰੇਗਾ ਜੀ।
ਅੰਨ ਦਿਨ ਜਪਤ ਰਹੇ ਦਿਨ ਰਾਤੀ ਸਹਿਜ ਨਾਮ ਧਿਆਇਆ।
ਇਹ ਵਾਹਿਗੁਰੂ ਦਾ ਹੁਕਮ ਮੰਨ ਲਿਆ, ਅਣ ਦਿਨ ਜਪਤ ਰਹੇ ਦਿਨ ਰਾਤੀ, ਬਸ ਵਾਹਿਗੁਰੂ ਦਾ ਨਾਮ ਜਪਦਿਆਂ ਜਪਦਿਆਂ ਹਜ਼ੂਰ ਕਹਿਣ ਲੱਗੇ ਸਹਿਜੇ ਨਾਮ ਧਿਆਇਆ, ਹੁਣ ਤੇ ਆਪਣੇ ਆਪ ਹੀ ਅੰਦਰੋਂ ਨਾਮ ਚੱਲ ਰਿਹਾ ਵਾਹਿਗੁਰੂ ਦੇ ਹੁਕਮ ਵਿੱਚ। ਹੁਣ ਕਹਿ ਲਈਏ ਆਪਣੀ ਸੁਰਤ ਵਾਹਿਗੁਰੂ ਦੇ ਪਕੜ ਵਿੱਚ ਕਰ ਦਿੱਤੀ, ਹੁਣ ਵਾਹਿਗੁਰੂ ਦੀ ਪ੍ਰੇਰਣਾ ਸਦਕਾ ਦਿਨ ਰਾਤ ਨਾਮ ਸਿਮਰਨ ਵਿੱਚ ਲੀਨ ਹੈ ਜੀ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ।
ਨਾਮੋ ਨਾਮ ਮਿਲੀ ਵਡਿਆਈ, ਨਾਮ ਜਪਦਿਆਂ ਹੀ ਨਾਮ ਰਾਹੀਂ ਉਸ ਨੂੰ ਵਡਿਆਈ ਮਿਲੀ। ਧਿਆਨ ਚ ਰੱਖਿਓ, ਇੱਕ ਵਡਿਆਈ ਹੈ ਦੁਨੀਆਂ ਵੱਲੋਂ ਮਿਲਦੀ ਹੈ, ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਦੁਨੀਆਂ ਵੱਲੋਂ ਮਿਲੀ ਵਡਿਆਈ ਉਹ ਕੋਈ ਖੋ ਸਕਦਾ ਹੈ, ਪਰ ਰੱਬ ਦੇ ਘਰੋਂ ਮਿਲੀ ਵਡਿਆਈ ਤੇਰੀ ਬਖਸ਼ ਨਾ ਮੇਟੈ ਕੋਈ। ਇਹ ਫਿਰ ਐਸੀ ਨਾਮ ਦੀ ਵਡਿਆਈ ਮਿਲੀ। ਹੁਣ ਕਹਿੰਦੇ ਨੇ ਅੰਦਰ ਨਾਮ ਹੀ ਮਨ ਨੂੰ ਪਾਉਂਦਾ ਹੈ, ਨਾਮ ਹੀ ਮਨ ਨੂੰ ਚੰਗਾ ਲੱਗਦਾ ਹੈ ਜੀ।
ਕਰ ਕਿਰਪਾ ਲੇਹੋ ਮਿਲਾਏ, ਮਹਿਲ ਹਰ ਪਾਵੇ ਜੀਓ।
ਵਾਹਿਗੁਰੂ ਕਿਰਪਾ ਕਰੋ, ਆਪਣੇ ਨਾਲ ਮਿਲਾ ਲਓ। ਆਪ ਜੀ ਦਾ ਮਹਿਲ ਠਿਕਾਣਾ ਘਰ ਉਹ ਮੈਨੂੰ ਪ੍ਰਾਪਤ ਹੋ ਜਾਏ, ਮੈਂ ਇਸ ਸਰੀਰ ਦੇ ਝੂਠੇ ਘਰ ਵਿੱਚ ਨਾ ਰਹਾਂ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਬਲਕਿ ਜਿਹੜੇ ਆਪ ਜੀ ਦੇ ਨਿੱਜ ਘਰ ਵਿੱਚ ਚਲੇ ਜਾਂਦੇ ਨੇ, ਇਹ ਕਹਿ ਲਈਏ ਉਹਨਾਂ ਦਾ ਆਵਾਗਮਨ ਮੁੱਕ ਜਾਂਦਾ। ਕਿਰਪਾ ਕਰੋ, ਮੈਨੂੰ ਉਹ ਮਹਿਲ ਬਖਸ਼ਿਸ਼ ਕਰ ਦਿਓ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕੋ ਦੀਆ। ਉਹ ਘਰ ਮਿਲ ਜਾਏ ਜਿੱਥੇ ਆਨੰਦ ਹੀ ਆਨੰਦ ਹੈ, ਉਹ ਤਾਂ ਮਿਲਦਾ ਸਤਸੰਗਤ ਰਾਹੀਂ ਨਾਮ ਜਪਦਿਆਂ, ਦੁਨੀਆਂ ਦੀ ਮੋਹ ਮਮਤਾ ਤਿਆਗਦਿਆਂ, ਵਾਹਿਗੁਰੂ ਦੇ ਹੁਕਮ ਵਿੱਚ ਰਹਿੰਦਿਆਂ, ਹੁਕਮ ਮੰਨ ਕੇ ਸਿਮਰਨ ਅਭਿਆਸੀ ਬਣਨ ਵਾਲਿਆਂ ਨੂੰ ਉਹ ਵਾਹਿਗੁਰੂ ਆਪਣੇ ਨਿੱਜ ਘਰ ਵਿੱਚ ਮਹਿਲ ਵਿੱਚ ਟਿਕਾਣਾ ਦੇ ਦਿੰਦਾ, ਉਹਨਾਂ ਨੂੰ ਆਵਾਗਮਨ ਤੋਂ ਮੁਕਤ ਕਰ ਦਿੰਦਾ। ਇਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ, ਅਸੀਂ ਆਪਣੇ ਜੀਵਨ ਵਿੱਚ ਵਾਹਿਗੁਰੂ ਦੇ ਸਿਮਰਨ ਅਭਿਆਸੀ ਬਣ, ਗੁਰੂ ਚਰਨਾਂ ਨਾਲ ਜੁੜਦਿਆਂ ਆਪਣਾ ਜੀਵਨ ਉਸ ਮਹਿਲ ਦੇ ਨਿਵਾਸੀ ਬਣਾਈਏ, ਤਾਂ ਕਿ ਆਵਾਗਮਨ ਤੋਂ ਮੁਕਤੀ ਵੀ ਹੋਵੇ ਤੇ ਜ਼ਿੰਦਗੀ ਦਾ ਕਦਮ ਕਦਮ ਆਨੰਦਿਤ ਬਣ ਜਾਏ ਜੀ। ਗੁਰੂ ਰਾਮਦਾਸ ਮਹਾਰਾਜ ਆਪ ਕਿਰਪਾ ਕਰਨ, ਦਰ ਹਾਜ਼ਰ ਸੰਗਤਾਂ ਨੂੰ ਪਾਵਨ ਖਜ਼ਾਨੇ ਚੋਂ ਨਾਮ ਦੀ ਦਾਤ ਝੋਲੀ ਵਿੱਚ ਪਾਉਣ ਤੇ ਸਤਸੰਗਤ ਨਾਲ ਜੁੜੇ ਰਹੀਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰ ਤੋਂ ਇਹ ਬਖਸ਼ਿਸ਼ ਪ੍ਰਾਪਤ ਕਰਦੇ ਰਹੀਏ। ਅੱਜ ਗੁਰਦੁਆਰਾ ਬੀੜ ਸਾਹਿਬ ਵਿਖੇ ਨਗਰ ਕੀਰਤਨ ਵੀ ਹੈ ਅਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਉਸ ਪਾਵਨ ਅਸਥਾਨ ਤੇ ਕੱਲ੍ਹ ਅਤੇ ਪਰਸੋਂ ਦੋ ਦਿਨ ਮਹਾਨ ਸਤਸੰਗਤ ਸਮਾਗਮ, ਕਥਾ ਕੀਰਤਨ ਤੇ ਢਾਡੀ ਵਾਰਾਂ ਦੇ ਪ੍ਰਭਾਵ ਵੀ ਚੱਲਦੇ ਨੇ। ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਨਾਨਕ ਦੇ ਚਰਨਾਂ ਤੋਂ ਆਰੰਭ ਕੀਤਾ, ਉਮਰ ਭਾਵੇਂ 12 ਸਾਲ ਦੀ ਪਰ ਗੁਰੂ ਨਾਨਕ ਦੀ ਰਹਿਮਤ ਨਾਲ ਮੁੱਖੋਂ ਬੋਲ ਨਿਕਲਣ ਵੀ ਤੂੰ ਤੇ ਬੱਚਾ ਨਹੀਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ, ਵਾਹ ਆ ਤੇ ਬਾਬਾ ਬੁੱਢਾ ਸਾਹਿਬ ਨੇ, ਇਹ ਗੱਲ ਸੱਚ ਹੈ। ਅਕਲ ਦੀ ਵੀ ਬਜ਼ੁਰਗੀ ਬਖਸ਼ਿਸ਼ ਕਰ ਦਿੱਤੀ ਤੇ ਉਮਰ ਦੀ ਬਜ਼ੁਰਗੀ ਵੀ ਬਖਸ਼ਿਸ਼ ਕਰ ਦਿੱਤੀ। ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਆਖਿਆ ਸੀ ਤੂੰ ਸਾਨੂੰ ਕੋਠੇ ਵਿੱਚ ਛਿਪਿਆ, ਘੋੜੀ ਛੱਡ ਕੇ ਸੰਗਤਾਂ ਨੂੰ ਮਗਰ ਲਿਆ ਕੇ ਆ, ਬਾਹਰਲਾ ਦਰਵਾਜ਼ਾ ਬੰਦ ਹੋਣ ਦੇ ਬਾਵਜੂਦ ਕਿ ਖੋਲਣਾ ਨਹੀਂ, ਪਿੱਛੋਂ ਸੰਨ ਲਗਾ ਕੇ ਸੰਗਤਾਂ ਨੂੰ ਗੁਰੂ ਤੱਕ ਪਹੁੰਚਾਉਣ ਦਾ ਰਾਹ ਦਰਸਾਇਆ। ਧੰਨ ਬਾਬਾ ਬੁੱਢਾ ਜਿਨ ਗੁਰੂ ਲੱਦਾ ਅਤੇ ਇਹ ਆਖਿਆ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੇ, ਬੁੱਢਿਆ ਤੈਥੋਂ ਕਦੇ ਓਹਲੇ ਨਾ ਹੋ ਸਾਂ, ਇਹ ਸੱਚ ਹੈ। ਜਿਨ੍ਹਾਂ ਤੇ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਤੇ ਜਿਨ੍ਹਾਂ ਨੇ 6 ਜਾਮਿਆਂ ਤੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰ ਸਿੰਘਾਸਨ ਤੇ ਸੁਭਾਈ ਮਾਨ ਦੀਦਾਰ ਕੀਤੇ, ਐਸੇ ਧੰਨ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦਾ ਪਾਵਨ ਅਸਥਾਨ ਬੀੜ ਸਾਹਿਬ, ਉੱਥੇ ਅੱਜ ਨਗਰ ਕੀਰਤਨ, ਕੱਲ ਅਤੇ ਪਰਸੋਂ ਦੋ ਦਿਨ ਮਹਾਨ ਸਤਸੰਗ ਸਮਾਗਮ ਰਚਾਏ ਜਾ ਰਹੇ ਨੇ, ਉਸ ਦਰ ਤੇ ਵੀ ਹਾਜ਼ਰੀਆਂ ਭਰ ਕੇ ਅਸਾਂ ਲਾਭ ਉਠਾਉਣਾ। ਗੁਰੂ ਸਾਹਿਬ ਆਪ ਬਖਸ਼ਿਸ਼ ਕਰਨ ਜੀ। ਇਹਨਾਂ ਅੱਖਰਾਂ ਨਾਲ ਭੁੱਲਾਂ ਦੀ ਖਿਮਾ ਕਰਨਾ, ਸਾਹਿਬ ਦੇ ਪਾਵਨ ਅੰਮ੍ਰਿਤ ਬਾਣੀ ਦੇ ਬੋਲ ਦੋ ਪੰਕਤੀਆਂ ਫਿਰ ਸ਼ਰਵਣ ਕਰੀਏ। ਕੱਲ੍ਹ ਦੀ ਇੱਕ ਹੋਰ ਹਾਜ਼ਰੀ ਭਰਨ ਦੀ ਸਤਿਗੁਰੂ ਆਪ ਸਮਰੱਥ ਬਖਸ਼ਿਸ਼ ਕਰਨ ਜੀ। ਆਓ ਸ਼ਬਦ ਦੀਆਂ ਦੋ ਪੰਕਤੀਆਂ ਸ਼ਰਵਣ ਕਰਕੇ ਫਿਰ ਫਤਿਹ ਨਾਲ ਸਾਂਝ ਪਾਵਾਂਗੇ ਜੀ।
ਨਾਮੋ ਨਾਮ ਮਿਲੀ ਵਧਾਈ, ਨਾਨਕ ਨਾਮ ਮਨ ਭਾਵੇ, ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।